सत्रा सैपच वन्य में श्री देवी विदताए सतवंजे में सतगुरु गए मसंद चुठाए।
वाहेगुरु जी का खालसा
वाहेगुरु जी की फतेह।
परम सत्कार योग सम्मान योग गुरु का खास रूप गुरु खालसा सात संगत बड़े भाग हैं। सतगुरु गरीब नवाज अंतरयामी धन धन श्री गुरु ग्रंथ साहब सच्चे पातशाह दे पवित्र चरणा कमलां च नौवें पातशाह धन धन श्री गुरु तेग बहादुर साहब जी महाराज जी दे पवित्र इतिहासक स्थान ते संध्या वेले दे सजे हुए दीवाना च हाजरियां भर के आप समूह माई भाई नेता प्रति कलगीधर पंथ दे वाली चट्टियां बाजां वाले शमशेरे बहादुर देग और तेग के धनी सतगुरु श्री गुरु गोबिंद सिंह साहब जी महाराज जी का पवित्र इतिहास बहुत ही श्रद्धा भावना आस्था ते सत्कार सहित सरवण कर रहे हो। कलगीधर पातशाह जी महाराज जी का पंथ सजया होया है। खालसे पंथ की बड़ी वड्डी भारी प्रभा आभा है। सिंह महला खेड के हटे ने ते गुरु दे दरबार विच बैठे सन तो इतने नू भाई सुथरे शाह जी लंगर दे विचों कालख लई ते अपने मुंह मत्थे ते मल के सारे शरीर ते कालख मल के जिथे गुरु पातशाह दा पंथ सिख बैठे ने आले दुआले परिक्रमा करन लगे। कलगीधर जी ने वेख के भाई सुथरे शाह नू बुलाया आख्या सुथरे शाह ए की कहण लगा सतगुरु जी जिवें किसे ने नवा मकान बनाया हुंदा ते नवा मकान बना के दरवाजे दे उत्ते एक काले रंग दा देगा टक दिंदे ने कि घर नू नजर ना लगे जिवें मां अपने बच्चे नू तैयार करदी है शिंगारदी है ते उहदे मत्थे ते काले रंग दा तिलक ला दिंदी है कि मेरे बच्चे नू किसे दी बुरी नजर ना लगे। इसे तरह महाराज तुहाडा पंथ बड़ा सोहना लग रहा है तुहाडा खालसा बड़ा सुंदर लग रहा है इन्हां पहाड़ियां दी नजर बड़ी बुरी है महाराज किते इन्हां पहाड़ियां दी नजर आप जी दे पंथ नू ना लगे इस करके मैं अपना मुंह मत्था काला करके सारी संगत दे आले दुआले परिक्रमा कर रहा हां। कलगीधर जी भाई सुथरे शाह दे मन दा इह प्यार ते प्रेम वेख के बड़े खुश होए प्रसन्न हो के आख्या सुथरे शाह तू मेरी संगत दा राखा बन रहा है तू बड़ा उच्चा रुतबा प्राप्त करेगा हिंदू मुसलमान सब तेनू मनणगे पूजणगे। तो इस प्रकार नाल सतगुरु गुरु कलगीधर पातशाह जी महाराज जी ने चोज वरताए ने। फिर जनेऊ दी गल चली कई सिखां ने गलां च जनेऊ पाए हुए सन महाराज जी ने लीला वरताई क्योंकि हिंदुआं तों कई सिख बन रहे सन पर जनेऊ उहनां दे गल विच सन। कलगीधर जी ने बचन कीता भाई जिहड़ा जनेऊ पाएगा उह तनखाईआ है जिहड़ा पाउण नूं भी कहेगा उह भी तनखाईआ है मेरे खालसे नूं मैं जिहड़ा जनेऊ पवाया है उह तेग दा है गात्रे श्री साहिब धारण करवाई है ए लोक परलोक दे विच नाल लिभण वाला है। अध्यात्मक रूप विच भाई दया सिंह जी ने दस्या गुरु नानक साहब दे जो पवित्र बचन दया कपा संतोख सूत जत गंढी सत वट एहो जिहा जनेऊ महाराज जी कहिंदे मेरे सिख ने अपने शरीर ते धारण करना है जिहड़ा अगे परलोक विच वी नाल लिभदा है। तो इस प्रकार महाराज गुरु कलगीधर जी सहजे सहजे अपने पंथ नू सारी मर्यादा दस रहे क्योंकि खालसा जी मर्यादा एक दिन च नहीं दसी जा सकती ਜਾਂ ਇੱਕ ਦਿਨ ਚ ਕਿਸੇ ਨੂੰ ਨਹੀਂ ਸਿਖਾਈ ਜਾ ਸਕਦੀ, ਇੱਕ ਮਹੀਨੇ ਚ ਨਹੀਂ ਸਿਖਾਈ ਜਾ ਸਕਦੀ, ਸਾਲਾਂ ਬੱਧੀ ਸਮਾਂ ਲੱਗ ਜਾਂਦਾ ਹੈ। ਜਦੋਂ ਸੰਗਤ ਕਰਦੇ ਚਲੇ ਜਾਂਦੇ ਆ, ਸਾਲ, ਦੋ ਸਾਲ, ਚਾਰ ਸਾਲ, ਦਸ ਸਾਲ, ਜਿਵੇਂ ਜਿਵੇਂ ਸਮਾਂ ਬੀਤਦਾ ਹੈ, ਤਿਵੇਂ ਤਿਵੇਂ ਗੁਰੂ ਘਰ ਦੀ ਮਰਿਆਦਾ ਜਿਹੜੀ ਆ ਉਹ ਸਾਡੇ ਸਾਹਮਣੇ ਆਉਣੀ ਸ਼ੁਰੂ ਹੁੰਦੀ ਹੈ। ਸਾਨੂੰ ਪਤਾ ਲੱਗਣਾ ਸ਼ੁਰੂ ਹੁੰਦਾ ਕਿ ਆਹ ਗੁਰੂ ਘਰ ਦੀ ਮਰਿਆਦਾ ਹੈ, ਇਹ ਗੁਰੂ ਘਰ ਦੀ ਰੀਤ ਹੈ, ਇਹ ਨਿਯਮ ਹੈ। ਉਹ ਸਹਿਜੇ ਸਹਿਜੇ ਪਤਾ ਲੱਗਦੇ ਨੇ। ਉਤੋਂ ਸਤਿਗੁਰੂ ਜੀ ਸਾਰੇ ਸਿੱਖਾਂ ਨੂੰ ਇਸ ਪ੍ਰਕਾਰ ਨਾਲ ਸਹਿਜੇ ਸਹਿਜੇ ਸਾਰੇ ਨਿਯਮ ਮਰਿਆਦਾ ਜਿਹੜੀ ਰਹਿਣੀ ਬਹਿਣੀ ਹੈ ਖਾਲਸੇ ਦੀ, ਉਹ ਨਾਲ ਨਾਲ ਦੱਸਦੇ ਜਾ ਰਹੇ ਨੇ। ਆਓ, ਜਿਸ ਪ੍ਰਕਾਰ ਨਾਲ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਮਸੰਦਾ ਨੂੰ ਸੋਧਾ ਲਾਇਆ ਹੈ, ਉਹ ਇਤਿਹਾਸ ਮਹਾਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਅੱਜ ਦੇ ਪ੍ਰਕਰਨ ਚ ਲਿਖ ਰਹੇ ਨੇ। ਸਰਵਣ ਕਰੀਏ, ਏਕਾਗਰਤਾ ਬਣਾਉਣ ਵਾਸਤੇ ਆਖੀਏ ਜੀ, ਸਤਨਾਮ ਸ੍ਰੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਏਰਾ ਸਤਰਾ ਸਾਹਿਬ ਪਚੰਜਵੇ ਸ੍ਰੀ ਦੇਵੀ ਬਿਦਤਾਏ।
1755 ਸੰਮਤ ਬਿਕਰਮੀ ਵਿਚ ਗੁਰੂ ਕਲਗੀਧਰ ਜੀ ਨੇ ਜੋ ਅਕਾਲ ਪੁਰਖ ਦੀ ਸ਼ਕਤੀ ਪ੍ਰਗਟ ਕੀਤੀ, ਜੋ ਪਿੱਛੇ ਆਪ ਜੀ ਨੇ ਸਰਵਣ ਕੀਤਾ, ਉਹ ਸਾਰਾ ਪ੍ਰਸੰਗ ਕਿਵੇਂ ਮਹਾਰਾਜ ਜੀ ਨੇ ਪ੍ਰਮਾਤਮਾ ਦੀ ਸ਼ਕਤੀ ਨੂੰ ਪ੍ਰਗਟ ਕੀਤਾ ਹੈ, ਉਹ 1755 ਸੰਮਤ ਬਿਕਰਮੀ ਵਿਚ ਮਹਾਰਾਜ ਗੁਰੂ ਕਲਗੀਧਰ ਜੀ ਨੇ ਅਕਾਲ ਪੁਰਖ ਦੀ ਸ਼ਕਤੀ ਨੂੰ ਪ੍ਰਗਟ ਕੀਤਾ ਹੈ।
ਸਤਵੰਜੇ ਮੈਂ ਸਤਿਗੁਰੂ ਗਹੇ ਮਸੰਦ ਚੁਠਾਏ।
1757 ਸੰਮਤ ਬਿਕਰਮੀ ਚ ਜਾਨੀ ਕਿ 2 ਸਾਲ ਬਾਅਦ ਜਿਹੜੇ ਮਸੰਦ ਸਨ ਗੁਰੂ ਘਰ ਦੇ, ਜਿਹੜੇ ਬੜੇ ਝੂਠੇ ਸਨ, ਉਨ੍ਹਾਂ ਨੂੰ ਝੂਠਾ ਸਾਬਤ ਕਰਕੇ ਜਿਹੜੇ ਕੁਕਰਮੀ ਮਸੰਦ ਸਨ, ਉਨ੍ਹਾਂ ਮਸੰਦਾਂ ਨੂੰ ਪਕੜਿਆ। ਉਨ੍ਹਾਂ ਮਸੰਦਾਂ ਨੂੰ ਪਕੜ ਕੇ ਮਹਾਰਾਜ ਜੀ ਨੇ ਉਨ੍ਹਾਂ ਮਸੰਦਾਂ ਨੂੰ ਸਜਾਵਾਂ ਦਿੱਤੀਆਂ।
ਚੋਪਈ ਪੂਰਬ ਦਿਸ਼ਾ ਨਗਰ ਵਿਸਾਲੇ।
ਖਾਲਸਾ ਜੀ, ਪੂਰਬ ਦਿਸ਼ਾ ਵਿਚ ਆ ਪੂਰਬੀ ਬਾਹੀ ਆ ਜਿਹੜੀ ਭਾਰਤ ਖੰਡ ਦੀ, ਪੂਰਬ ਦਿਸ਼ਾ ਵਿਚ ਬੜੇ ਬੜੇ ਵਿਸ਼ਾਲ ਨਗਰ ਨੇ, ਬੜੇ ਬੜੇ ਵੱਡੇ ਨਗਰ ਹਨ।
ਕਾਂਸ਼ੀ ਪਟਨਾ ਸਿੱਖ ਬੰਗਾਲੇ।
ਪੂਰਬ ਦਿਸ਼ਾ ਵਿਚ ਹੀ ਕਾਂਸ਼ੀ ਹੈ, ਬਨਾਰਸ ਬੜਾ ਵੱਡਾ ਨਗਰ ਹੈ, ਫਿਰ ਅੱਗੇ ਪਟਨਾ ਸਾਹਿਬ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਪਟਨਾ ਸਾਹਿਬ, ਫਿਰ ਉਧਰੋਂ ਥੋੜਾ ਜਿਹਾ ਪਾਸੇ ਚਲੇ ਜਾਈਏ ਤੇ ਬੰਗਾਲ ਦਾ ਇਲਾਕਾ ਹੈ,
ਗਾਜ਼ੀਪੁਰ ਢਾਕਾ ਮੁੰਗੇਰ।
ਗਾਜ਼ੀਪੁਰ ਢਾਕਾ ਇਹ ਵੀ ਬੰਗਾਲ ਦੀ ਰਾਜਧਾਨੀ ਮੰਨੀ ਗਈ ਹੈ, ਢਾਕਾ ਤੇ ਫਿਰ ਮੁੰਗੇਰ, ਇਹ ਜਿਹੜੇ ਬੜੇ ਬੜੇ ਵੱਡੇ ਰਾਜ ਨੇ ਪੂਰਬ ਦਿਸ਼ਾ ਦੇ ਹਨ।
ਰਾਜ ਮਹਿਲ ਮਿਰਜ਼ਾਪੁਰ ਹੀਰ।
ਰਾਜ ਮਹਿਲ ਇਹ ਬੜਾ ਵੱਡਾ ਸ਼ਹਿਰ ਹੈ, ਰਾਜ ਮਹਿਲ ਮਿਰਜ਼ਾਪੁਰ ਇਹ ਜਿਹੜੇ ਬੜੇ ਬੜੇ ਵੱਡੇ ਨਗਰ ਹਨ।
ਫਰਕਾਬਾਦ ਮਕਸੂਦਾਬਾਦ।
ਫਰੂਕਾਬਾਦ ਮਕਸੂਦਾਬਾਦ ਇਹ ਸਾਰੇ ਪੂਰਬ ਦਿਸ਼ਾ ਦੇ ਸ਼ਹਿਰ ਨੇ।
ਬ੍ਰਹਮਪੁੱਤਰ ਬੜ ਨਦ ਤੇ ਆਦ।
ਬ੍ਰਹਮਪੁੱਤਰ ਦਰਿਆ ਜਿੱਥੇ ਵਗਦਾ ਉਹਦੇ ਕਿਨਾਰੇ ਕਿਨਾਰੇ ਅਸਾਮ ਦਾ ਇਲਾਕਾ, ਗੁਹਾਟੀ ਦਾ ਇਲਾਕਾ, ਉਥੇ ਸਾਰੇ ਪਾਸੇ ਗੁਰੂ ਕੀ ਸਿੱਖੀ ਸੀ, ਹਰ ਜਗ੍ਹਾ ਤੇ ਹਰ ਨਗਰ ਵਿਚ ਮਹਾਰਾਜ ਜੀ ਦੇ ਸਿੱਖ ਵਸਦੇ ਹਨ।
ਕਹਿਣ ਲੱਗ ਗਈਆਂ ਪੂਰਬ ਦਿਸ਼ ਤੇ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਪੂਰਬ ਦਿਸ਼ਾ ਦੇ ਜਿਹੜੇ ਨਗਰ ਨੇ, ਗ੍ਰਾਮ ਨੇ, ਕਿੱਥੋਂ ਤੱਕ ਉਨ੍ਹਾਂ ਦੀ ਗਿਣਤੀ ਕਰੀਏ, ਕਿਹੜੇ ਕਿਹੜੇ ਨਗਰ ਦੀ ਗਿਣਤੀ ਕਰੀਏ, ਹਰ ਇੱਕ ਨਗਰ ਦੇ ਵਿਚ ਗੁਰਸਿੱਖ ਵਸਦੇ ਹਨ।
ਦੇਸ ਕਾਲ ਗੋਲ ਪਾਏ ਪਰਸ ਕੇ।
ਔਰ ਸਤਿਗੁਰੂ ਜੀ ਦੇ ਚਰਨ ਪਰਸ ਕੇ ਉਥੋਂ ਦੇ ਸਿੱਖ, ਭਾਵੇਂ ਕੋਈ ਫਰਕਾਬਾਦ, ਮਕਸੂਦਾਬਾਦ, ਬ੍ਰਹਮਪੁੱਤਰ ਦਰਿਆ ਦੇ ਇੱਕ ਇਲਾਕੇ ਦੇ ਵਿਚ ਜਾਂ ਰਾਜ ਮਹਿਲ, ਇਹ ਜਿੰਨੇ ਨਗਰ ਨੇ, ਇਨ੍ਹਾਂ ਨਗਰਾਂ ਵਿਚ ਜਿਹੜੇ ਗੁਰੂ ਕੇ ਸਿੱਖ ਰਹਿੰਦੇ ਨੇ, ਉਹ ਦਸਵੰਧ ਦੀ ਜੋ ਮਾਇਆ ਹੈ, ਸਤਿਗੁਰਾਂ ਦੇ ਚਰਨ ਪਰਸ ਕੇ ਮਹਾਰਾਜ ਜੀ ਦੇ ਚਰਨਾਂ ਚ ਭੇਟ ਕਰਦੇ ਹਨ।
ਦੁਵੈ ਮਸੰਦ ਉਤ ਤੇ ਧਨ ਲਿਆਵੈ, ਅਦਕ ਅਰਧ ਤੇ ਆਪ ਛਪਾਵੈ।
ਖਾਲਸਾ ਜੀ, ਜਿਹੜੇ ਇਸ ਇਲਾਕੇ ਦੇ ਮਸੰਦ ਸੀ, ਉਹ ਦੋ ਮਸੰਦ ਸੀ, ਦੋਵੇਂ ਭਰਾ ਸਨ ਸਕੇ। ਜਿਹੜੇ ਇਨ੍ਹਾਂ ਇਲਾਕਿਆਂ ਵਿੱਚੋਂ ਆ ਮਿਰਜ਼ਾਪੁਰ, ਫਰੂਕਾਬਾਦ ਜਾਂ ਇਹ ਬ੍ਰਹਮਪੁੱਤਰ ਦਾ ਇਲਾਕੇ ਦੇ ਜਿਹੜੇ ਨਗਰ ਨੇ, ਹੋਰ ਵੀ ਇਹ ਰਾਜਮਹਿਲ, ਢਾਕਾ, ਇਨ੍ਹਾਂ ਸਾਰਿਆਂ ਨਗਰਾਂ ਦੇ ਵਿੱਚੋਂ ਦੋ ਮਸੰਦ ਸਨ ਜਿਹੜੇ ਉਥੋਂ ਸਾਰੀ ਮਾਇਆ ਇਕੱਠੀ ਕਰਕੇ ਸੰਗਤ ਕੋਲੋਂ ਅੱਧੀ ਮਾਇਆ ਗੁਰੂ ਸਾਹਿਬ ਜੀ ਕੋਲ ਭੇਜਣੀ ਤੇ ਅੱਧੀ ਆਪਣੇ ਘਰ ਰੱਖ ਲੈਣੀ। ਏਦਾਂ ਦੀ ਖੋਟੀ ਬਿਰਤੀ ਸੀ। ਅੱਧੀ ਨਾਲੋਂ ਵੀ ਜ਼ਿਆਦਾ ਮਾਇਆ ਜਿਹੜੀ ਸੀ ਉਹ ਇਨ੍ਹਾਂ ਦੋਵਾਂ ਮਸੰਦਾਂ ਨੇ ਆਪਣੇ ਘਰ ਵਿਚ ਚੁਰਾ ਕੇ ਰੱਖ ਲੈਣੀ।
ਕੁਛ ਅਰਪੈ ਸਤਿਗੁਰੂ ਖਜ਼ਾਨੇ
ਨਾਲੋਂ ਜ਼ਿਆਦਾ ਮਾਇਆ ਘਰ ਰੱਖ ਲੈਣੀ। ਜੇ 1,000 ਰੁਪਇਆ ਆਉਣਾ ਤੇ 800 ਆਪ ਰੱਖ ਲੈਣਾ, 200 ਰੁਪਇਆ ਗੁਰੂ ਘਰ ਭੇਜ ਦੇਣਾ। ਇੰਨਾ ਜ਼ਿਆਦਾ ਖੋਟਾ ਕੰਮ ਇਹ ਕਰਨ ਲੱਗ ਪਏ। ਇੰਨੀ ਜ਼ਿਆਦਾ ਭੈੜੀ ਖੋਟੀ ਬਿਰਤੀ ਵੀ ਅੱਧੋ ਅੱਧ ਤੋਂ ਵੀ ਜ਼ਿਆਦਾ 3 ਹਿੱਸੇ ਆਪ ਰੱਖ ਲੈਣੇ, 1 ਹਿੱਸਾ ਗੁਰੂ ਘਰ ਭੇਜਣਾ। ਚਲੋ ਐਸਾ ਵੀ ਨਹੀਂ ਕਿ 1 ਹਿੱਸਾ ਆਪ ਰੱਖਣ, 3 ਹਿੱਸੇ ਗੁਰੂ ਘਰ ਭੇਜ ਦੇਣ। 3 ਹਿੱਸੇ ਆਪ ਰੱਖਣੇ, ਇਨ੍ਹਾਂ ਦੋਹਾਂ ਭਰਾਵਾਂ ਨੇ 1 ਹਿੱਸਾ ਗੁਰੂ ਘਰ ਦੇ ਵਿਚ ਭੇਜਣਾ।
ਬਹੁਤ ਧਨ ਤੇ ਜਿਨ ਗਰਭ ਮਹਾਨੇ,
ਧਨਵਾਨ ਬੜੇ ਹੋ ਗਏ, ਪੈਸਾ ਬੜਾ ਸੀ, ਪੂਜਾ ਦਾ ਧਾਨ ਬੜਾ ਇਕੱਠਾ ਕਰਕੇ ਇਨ੍ਹਾਂ ਨੇ ਆਪਣੇ ਕੋਲ ਰੱਖ ਲਿਆ ਔਰ ਬੜੇ ਧਨਵਾਨ ਹੋਣ ਕਰਕੇ ਹੰਕਾਰੇ ਗਏ, ਇਨ੍ਹਾਂ ਅੰਦਰ ਹਉਮੈ ਆ ਗਈ।
ਹੀਰੇ ਮੁਕਤਾ ਆਦਿ ਜਵਾਹਰ,
ਬੜੇ ਬੜੇ ਹੀਰੇ, ਮੋਤੀ, ਜਵਾਹਰਾਤ, ਗਹਿਣੇ ਉਹ ਇਨ੍ਹਾਂ ਨੇ ਆਪਣੇ ਕੋਲ ਖਜ਼ਾਨੇ ਭਰ ਲਏ ਇਕੱਠੇ ਕਰਕੇ।
ਰੱਖੇ ਪਾਸ ਅਜ਼ਹਰ,
ਬੜੇ ਬੜੇ ਕੀਮਤੀ ਹੀਰੇ, ਮੋਤੀ, ਜਵਾਹਰਾਤ ਇਹ ਲਿਆ ਲਿਆ ਕੇ ਆਪਣੇ ਘਰ ਦੇ ਵਿਚ ਰੱਖਦੇ ਨੇ, ਆਪਣੇ ਘਰ ਵਿਚ ਇਕੱਠੇ ਕਰਕੇ ਜਮ੍ਹਾਂ ਕਰਦੇ ਹਨ।
ਵਸਤਰ ਵਿਭੂਖਣ ਮੋਲ ਬਡੇਰੇ, ਸਿੱਖਣ ਤੇਲੇ ਰਾਕਤ ਡੇਰੇ।
ਫਿਰ ਢਾਕੇ ਦੇ ਇਲਾਕੇ ਦਾ ਕੱਪੜਾ ਬੜਾ ਮਸ਼ਹੂਰ ਹੁੰਦਾ ਸੀ ਗੁਰੂ ਸਾਹਿਬ ਜੀ ਵਾਸਤੇ। ਬੜੇ ਬੜੇ ਵਧੀਆ ਵਸਤਰ ਜਿਹੜੇ ਢਾਕੇ ਤੋਂ, ਢਾਕੇ ਦੀ ਮਲਮਲ ਆਦਿਕ ਜਿਹੜੇ ਕੱਪੜੇ ਸਨ ਉਹ ਮਹਾਰਾਜ ਜੀ ਕੋਲ ਆਇਆ ਕਰਦੇ ਸਨ। ਉਥੋਂ ਚੇਚੇ ਤੌਰ ਤੇ ਵਸਤਰ ਮਹਾਰਾਜ ਜੀ ਕੋਲ ਪਹੁੰਚਦੇ ਸੀ। ਉਥੋਂ ਦੀਆਂ ਸੰਗਤਾਂ ਬੜੇ ਬੜੇ ਵਧੀਆ ਕੱਪੜੇ, ਬੜੇ ਬੜੇ ਵਧੀਆ ਵਸਤਰਾਂ ਦੇ ਥਾਨ, ਗਹਿਣੇ, ਬੜੇ ਬੜੇ ਕੀਮਤੀ ਸਤਿਗੁਰਾਂ ਵਾਸਤੇ ਭੇਜਦੇ ਨੇ, ਪਰ ਇਹ ਮਸੰਦੋ ਸਾਰੀਆਂ ਵਸਤੂਆਂ, ਕੱਪੜੇ, ਗਹਿਣੇ ਸਤਿਗੁਰਾਂ ਕੋਲ ਨਹੀਂ ਪਹੁੰਚਣ ਦਿੰਦੇ, ਰਸਤੇ ਵਿਚ ਆਪਣੇ ਕੋਲ ਹੀ ਰੱਖ ਲੈਂਦੇ ਹਨ।
ਪੂਜਾ ਦਰਬ ਆਏ ਬੈਸ ਖਾਏ ਬੈਸਾਰੇ,
ਪੂਜਾ ਦਾ ਧਾਨ ਆਉਂਦਾ ਇਨ੍ਹਾਂ ਦੇ ਕੋਲ ਬੜਾ ਇਕੱਠਾ ਹੁੰਦਾ, ਕਹਿੰਦੇ ਇੱਕ ਵਾਰੀ ਇਕੱਠਾ ਕਰ ਲਈਏ ਫਿਰ ਸਾਰੀ ਉਮਰ ਬਹਿ ਕੇ ਖਾਵਾਂਗੇ।
ਸ਼ਰਧਾ ਛੋੜ ਗਈ ਮਤ ਮਾਰੇ,
ਇਨ੍ਹਾਂ ਦੇ ਅੰਦਰੋਂ ਸ਼ਰਧਾ ਖਤਮ ਹੋ ਗਈ, ਸ਼ਰਧਾ ਭਾਵਨਾ ਇਨ੍ਹਾਂ ਦੀ ਖਤਮ ਹੋ ਗਈ ਤੇ ਮਤ ਮਾਰੀ ਗਈ। ਪੂਜਾ ਦੇ ਧਾਨ ਨਾਲ ਮਤ ਮਾਰੀ ਗਈ, ਕਿਉਂਕਿ ਪੂਜਾ ਦਾ ਧਾਨ ਹਮੇਸ਼ਾ ਮਤ ਮਾਰ ਦਿੰਦਾ। ਸਿਆਣਿਆਂ ਦੀਆਂ ਕਹਾਵਤਾਂ ਨੇ, ਉਹ ਕਹਿੰਦੇ ਭਾਈ ਪੂਜਾ ਦਾ ਜਿਹੜਾ ਧਾਨ ਹੈ 3 ਕੰਮ ਕਰੇਨ, ਇਹ 3 ਕੰਮ ਕਰਦਾ, ਮਤ ਮਾਰਨ, ਹੱਡ ਗਾਲਣ, ਕੰਮ ਕਰਨ ਨਾ ਦੇਣ। ਇਹ ਪੂਜਾ ਦਾ ਧਾਨ ਐਸਾ ਹੈ ਵੀ ਮਤ ਤੇ ਵੀ ਪਰਦਾ ਪਾ ਦਿੰਦਾ, ਮਤ ਨੂੰ ਵੀ ਭਰਮਾ ਦਿੰਦਾ। ਇਹ ਜਿਹੜੇ ਮਸੰਦ ਨੇ, ਇਨ੍ਹਾਂ ਮਸੰਦਾਂ ਦੀ ਮਤ ਮਾਰੀ ਗਈ ਆ, ਅੰਦਰੋਂ ਸ਼ਰਧਾ ਚਲੀ ਗਈ ਹੈ, ਇਨ੍ਹਾਂ ਅੰਦਰ ਸਤਿਗੁਰਾਂ ਦੇ ਪ੍ਰਤੀ ਕੋਈ ਸ਼ਰਧਾ, ਕੋਈ ਭਾਵਨਾ ਨਹੀਂ ਹੈ।
ਹਮ ਸਕੇਲ ਗੁਰ ਕੋ ਤਨ ਦੇ,
ਇਹੋ ਜੀ ਮਤ ਮਾਰੀ ਗਈ, ਸਗੋਂ ਸੋਚਦੇ ਨੇ ਆਪਣੇ ਮਨ ਵਿਚ, ਕਹਿੰਦੇ ਗੁਰੂ ਘਰ ਦੇ ਵਿਚ ਅਸੀਂ ਪੈਸਾ ਇਕੱਠਾ ਕਰਕੇ ਭੇਜਦੇ ਹਾਂ, ਅਸੀਂ ਰੁਪਈਏ ਇਕੱਠੇ ਕਰਦੇ ਹਾਂ, ਪੈਸਾ ਇਕੱਠਾ ਕਰਦੇ ਹਾਂ, ਉਹ ਫਿਰ ਅਸੀਂ ਗੁਰੂ ਘਰ ਭੇਜਦੇ ਹਾਂ।
ਨਾ ਤਾਂ ਘਰ ਬੈਠੇ ਕਿਸ ਤੇ ਪੈ,
ਜੇ ਅਸੀਂ ਗੁਰੂ ਘਰ ਪੈਸਾ ਨਾ ਭੇਜੀਏ ਤੇ ਸਤਿਗੁਰੂ ਜੀ ਘਰ ਵਿਚ ਬੈਠਿਆਂ ਕਿੱਥੋਂ ਪੈਸਾ ਪ੍ਰਾਪਤ ਕਰਨਗੇ। ਅਸੀਂ ਭੇਜਦੇ ਹਾਂ ਤੇ ਉਨ੍ਹਾਂ ਦਾ ਗੁਜ਼ਾਰਾ ਚੱਲਦਾ, ਜੇ ਅਸੀਂ ਮਾਇਆ ਨਾ ਭੇਜੀਏ, ਰੁਪਈਏ ਨਾ ਭੇਜੀਏ ਤੇ ਉਹ ਕਿੱਥੋਂ ਆਪਣੇ ਘਰ ਦੇ ਵਿਚ ਧਨ ਪ੍ਰਾਪਤ ਕਰਕੇ ਗੁਜ਼ਾਰਾ ਕਰਨਗੇ।
ਇੱਥੇ ਆਦਕ ਮਨ ਜਾਣਤ ਗਰਮੈ,
ਤਾਂ ਆਪਣੇ ਮਨ ਵਿਚ ਦੋਵੇਂ ਮਸੰਦ ਭੈੜੀ ਬਿਰਤੀ ਧਾਰਨ ਕਰਕੇ ਨਾ ਬੜਾ ਹੰਕਾਰ ਕਰਦੇ ਨੇ, ਬੜੀ ਭਾਰੀ ਹਉਮੈ ਆਪਣੇ ਹਿਰਦੇ ਵਿਚ ਕਰਦੇ ਹਨ।
ਲੱਖੋਂ ਨਿਜ ਕਰ ਰੱਖੈ ਦਰਬੈ,
ਲੱਖਾਂ ਰੁਪਈਆ, ਹਜ਼ਾਰਾਂ ਨਹੀਂ, ਲੱਖਾਂ ਰੁਪਈਆ ਆਪਣੇ ਘਰ ਦੇ ਵਿਚ ਰੱਖਦੇ। ਉਨ੍ਹਾਂ ਸਮਿਆਂ ਵਿਚ ਲੱਖਾਂ ਦੀ ਗੱਲ ਹੋ ਰਹੀ ਹੈ, ਜਦੋਂ 100 ਰੁਪਈਏ ਦੀ ਵੀ ਬੜੀ ਕੀਮਤ ਹੁੰਦੀ ਸੀ। ਲੱਖਾਂ ਰੁਪਈਆ ਇਹ ਮਸੰਦ ਆਪਣੇ ਘਰਾਂ ਦੇ ਵਿਚ ਇਕੱਠੇ ਕਰਕੇ ਰੱਖਦੇ ਹਨ।
ਸਿੱਖ ਬੰਗਾਲੇ ਤੇ ਇੱਕ ਆਇਓ, ਥਾਨ ਬਾਦਲਾ ਕੋ ਇੱਕ ਲੈ ਆਇਓ।
ਖਾਲਸਾ ਜੀ ਇਤਨੇ ਨੂੰ ਇੱਕ ਸਿੱਖ ਬੰਗਾਲ ਤੋਂ, ਬੰਗਾਲਾ ਦਾ ਮਤਲਬ ਹੈ ਬੰਗਾਲ ਤੋਂ ਚੱਲ ਕੇ ਸਤਿਗੁਰਾਂ ਦੇ ਕੋਲ ਆਇਆ। ਬੰਗਾਲ ਦੇ ਇਲਾਕੇ ਵਿਚ ਜ਼ਰੀ ਬਾਦਲੇ ਦਾ ਕੱਪੜਾ ਬੜਾ ਪ੍ਰਸਿੱਧ ਹੁੰਦਾ। ਬੰਗਾਲ ਦੇ ਇਲਾਕੇ ਦਾ ਬਾਦਲਾ, ਢਾਕੇ ਦੀ ਮਲਮਲ, ਇਹਦਾ ਇਲਾਕਿਆਂ ਦੇ ਕੱਪੜੇ ਬੜੇ ਮਸ਼ਹੂਰ ਸਨ, ਬੜੇ ਪ੍ਰਸਿੱਧ ਸਨ, ਬੜਾ ਵਧੀਆ ਕੱਪੜਾ ਹੁੰਦਾ ਸੀ। ਤੋ ਬੰਗਾਲ ਤੋਂ ਇਕ ਸਿੱਖ ਆਇਆ, ਉਥੋਂ ਇਕ ਬਾਦਲੇ ਦਾ ਬੜਾ ਕੀਮਤੀ ਵਧੀਆ ਥਾਨ ਉਹ ਲੈ ਕੇ ਸਤਿਗੁਰੂ ਜੀ ਦੇ ਚਰਣਾਂ ਵਿਚ ਹਾਜ਼ਰ ਹੋਇਆ ਸ੍ਰੀ ਆਨੰਦਪੁਰ ਸਾਹਿਬ।
ਆਨੰਦਪੁਰ ਡੇਰਾ
ਬੰਗਾਲ ਤੋਂ ਆਏ ਹੋਏ ਸਿੱਖ ਨੇ ਨਾਲੇ ਉਹ ਬਾਦਲੇ ਦਾ ਬੜਾ ਕੀਮਤੀ ਥਾਨ ਲੈ ਕੇ ਆਇਆ ਤੇ ਸ੍ਰੀ ਆਨੰਦਪੁਰ ਸਾਹਿਬ ਆ ਕੇ ਉਹ ਸਿੱਖ ਨੇ ਡੇਰਾ ਕੀਤਾ।
ਔਰ ਸੰਗ ਜੇ ਸੰਗ ਕਨੇਰਾ
ਹੋਰ ਵੀ ਇਹਦੇ ਨਾਲ ਸੰਗੀ ਆਏ ਸਨ, ਬਹੁਤ ਸਾਰੇ ਉਸ ਇਲਾਕੇ ਦੇ ਸਿੱਖ ਆਏ ਸਨ। ਉਹਨਾਂ ਸਿੱਖਾਂ ਦੇ ਸਮੇਤ ਉਹਨਾਂ ਸਿੱਖਾਂ ਦੇ ਨਾਲ ਚੱਲ ਕੇ ਆਇਆ ਹੈ।
ਜਬ ਸਤਿਗੁਰ ਨੇ ਸਭਾ ਲਗਾਏ ਦੀਨ ਲਗੇ ਦਰਸ਼ਨ ਸਮੁਦਾਏ
ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਉਡੀਕ ਕਰਨ ਲੱਗਾ। ਜਦੋਂ ਮਹਾਰਾਜ ਜੀ ਦੇ ਸਭਾ ਦੀਵਾਨ ਸਜਿਆ, ਮਹਾਰਾਜ ਜੀ ਦੀ ਸਭਾ ਲੱਗੀ, ਤੋ ਇਹ ਸਿੱਖ ਜਿਹੜਾ ਬੰਗਾਲ ਤੋਂ ਆਇਆ ਸੀ ਉਹ ਬਾਦਲੇ ਦਾ ਥਾਨ ਲੈ ਕੇ ਇਹ ਸਤਿਗੁਰੂ ਜੀ ਦੇ ਚਰਨਾਂ ਦੇ ਵਿਚ ਹਾਜ਼ਰ ਹੋਇਆ। ਆ ਕੇ ਮਹਾਰਾਜ ਜੀ ਦੇ ਨੇ ਦਰਸ਼ਨ ਕੀਤੇ।
ਪੂਰਬ ਕੀ ਸੰਗਤ ਜੋ ਭਾਰੀ
ਪੂਰਬ ਦਿਸ਼ਾ ਦੀ ਬੜੀ ਸੰਗਤ ਆਈ ਸੀ, ਉਹਨਾਂ ਦੇ ਨਾਲ ਰਲ ਕੇ ਇਕੱਠਾ ਹੀ ਆਇਆ ਸੀ। ਪੂਰਬ ਦੇ ਇਲਾਕੇ ਚੋਂ ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਸਿੱਖ ਚੱਲ ਕੇ ਆਏ ਸਨ।
ਅਨਕੇ ਕੋਰਨ ਕੋ ਕਰ ਧਾਰੇ
ਬੜੀਆਂ ਬੜੀਆਂ ਸੋਹਣੀਆਂ ਕੋਰਾਂ ਆਪਣੇ ਹੱਥਾਂ ਵਿਚ ਪਕੜੀਆਂ ਹੋਈਆਂ ਨੇ ਸਿੱਖਾਂ ਨੇ, ਔਰ ਉਹ ਕੋਰਾ ਮਹਾਰਾਜ ਜੀ ਦੇ ਚਰਨਾਂ ਵਿਚ ਭੇਟ ਕਰ ਰਹੇ ਨੇ।
ਪਹੁੰਚ ਕਰਿਓ ਦਰਸ਼ਨ ਗੁਰ ਕੇਰਾ
ਇਹ ਜਿਹੜਾ ਸਿੱਖ ਸੀ ਬੰਗਾਲ ਤੋਂ ਆਇਆ ਹੋਇਆ ਇਹ ਵੀ ਮਹਾਰਾਜ ਜੀ ਦੇ ਚਰਨਾਂ ਵਿਚ ਅੱਗੇ ਹਾਜ਼ਰ ਹੋਇਆ ਔਰ ਅੱਗੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ।
ਬੰਦਨ ਕਰ ਕਰ ਭਾਉ ਕਨੇਰਾ
ਬੜੇ ਪਿਆਰ ਨਾਲ ਇਹਨੇ ਸਤਿਗੁਰਾਂ ਨੂੰ ਵੰਦਨਾ ਕੀਤੀ। ਪੂਰਨ ਪ੍ਰੇਮ ਸ਼ਰਧਾ ਭਾਵਨਾ ਨਾਲ ਭਰੇ ਹੋਏ ਨੇ, ਬਾਰ ਬਾਰ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ ਹੈ।
ਸਰਬੇ ਕੋਰ ਅਰਪ ਕਰ ਆਗੇ
ਸਾਰੀਆਂ ਕੋਰਾਂ ਜੋ ਜੋ ਲਿਆਇਆ ਸੀ ਉਹ ਇਹਨੇ ਮਹਾਰਾਜ ਜੀ ਦੇ ਚਰਨਾਂ ਵਿਚ ਅਰਪੀਆਂ ਹਨ।
ਧਰਿਓ ਥਾਨ ਜਗ ਮਗ ਦੁੱਤ ਜਾਗੇ
ਤੇ ਬੜਾ ਕੀਮਤੀ ਬਾਦਲੇ ਦਾ ਜ਼ਰੀ ਬਾਦਲੇ ਦਾ ਕੱਪੜਾ ਸੀ ਜੋ ਬੰਗਾਲ ਦੇ ਇਲਾਕੇ ਵਿਚ ਬਣਦਾ ਸੀ, ਬੜਾ ਪ੍ਰਸਿੱਧ ਬੜਾ ਕੀਮਤੀ ਕੱਪੜਾ ਸੀ। ਉਹ ਜਿਹੜਾ ਥਾਨ ਸੀ ਨਾ ਜ਼ਰੀ ਬਾਦਲੇ ਦਾ ਬੜਾ ਜਗਮਗ ਜਗਮਗ ਕਰਦਾ ਸੀ, ਉਹ ਇਹਨੇ ਮਹਾਰਾਜ ਜੀ ਦੇ ਚਰਨਾਂ ਚ ਰੱਖਿਆ। ਬੜਾ ਕੀਮਤੀ ਕੱਪੜਾ ਸੀ, ਜਰੀਦਾਰ ਕੱਪੜਾ ਸੀ, ਬੜੀ ਮਿਹਨਤ ਨਾਲ ਬਣਾਇਆ ਹੋਇਆ ਕੱਪੜਾ ਸੀ। ਉਹਦਾ ਇੱਕ ਥਾਨ ਸੀ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਇਹਨੇ ਰੱਖਿਆ, ਭੇਟ ਕੀਤਾ ਹੈ।
ਸਭਾ ਸਰਬੇ ਅਵਲੋਕਿਤ ਕਯੋ ਵਸਤ ਅਜਾਇਬ ਇਕ ਏ ਲਇਓ
ਸਾਰੀ ਸਭਾ ਨੇ ਵੇਖਿਆ। ਜਦੋਂ ਵਸਤਰ ਰੱਖਿਆ ਨਾ ਇਹਨੇ ਥਾਨ, ਵਾਕਈ ਉਹ ਬੜਾ ਦਿਲ ਨੂੰ ਖਿੱਚਣ ਵਾਲਾ ਕੱਪੜਾ ਸੀ, ਬੜਾ ਅਲੋਕ ਕੱਪੜਾ ਸੀ। ਔਰ ਸਾਰੇ ਵੇਖ ਕੇ ਹੈਰਾਨ ਹੋ ਗਏ ਕਹਿੰਦੇ ਬੜੀ ਅਜਾਇਬ ਵਸਤੂ ਹੈ, ਕਹਿੰਦੇ ਇਸ ਤਰ੍ਹਾਂ ਦਾ ਕੱਪੜਾ ਆਮ ਨਹੀਂ ਮਿਲਦਾ, ਬੜਾ ਕੀਮਤੀ ਬੜਾ ਦੁਰਲਭ ਕੱਪੜਾ ਹੈ ਔਰ ਬੜਾ ਨਾਯਾਬ ਕੱਪੜਾ ਹੈ, ਇਸ ਤਰ੍ਹਾਂ ਦਾ ਕੱਪੜਾ ਆਮ ਕਿਤੇ ਨਹੀਂ ਮਿਲਦਾ।
ਅੱਗੇ ਇਸਕੇ ਸਾਹਮਣੇ ਦੇਖਾ
ਅੱਗੇ ਇਹੋ ਜਿਹਾ ਕੱਪੜਾ ਕਦੇ ਨਹੀਂ ਅਸੀਂ ਵੇਖਿਆ। ਕਹਿੰਦੇ ਕਮਾਲ ਦਾ ਕੱਪੜਾ ਸਿੱਖ ਨੇ ਲਿਆ ਕੇ ਭੇਟ ਕੀਤਾ ਹੈ।
ਲੱਗੇ ਹੋਏ ਗੋ ਦਰਕ ਵਿਸ਼ੇਖਾ
ਇਹਦੇ ਤੇ ਤਾਂ ਬੜਾ ਖਰਚ ਹੋਇਆ ਹੋਵੇਗਾ, ਬੜਾ ਪੈਸਾ ਲੱਗਾ ਹੋਵੇਗਾ ਇਹੋ ਜਿਹਾ ਕੱਪੜਾ ਤਿਆਰ ਕਰਾਉਣ ਵਾਸਤੇ।
ਜਬ ਸਤਿਗੁਰ ਤਿਸ ਔਰ ਨਿਹਾਰਾ ਹੱਥ ਜੋੜ ਤਿੰਨ ਬਾਕ ਉਚਾਰਾ
ਸਤਿਗੁਰੂ ਜੀ ਨੇ ਉਸ ਸਿੱਖ ਵੱਲ ਵੇਖਿਆ ਜਿਹੜੇ ਸਿੱਖ ਨੇ ਵਸਤਰ ਭੇਟ ਕੀਤੇ ਸੀ ਨਾ, ਇਹ ਥਾਨ ਭੇਟ ਕੀਤਾ ਸੀ ਬਾਦਲੇ ਦਾ ਬੰਗਾਲ ਤੋਂ ਲਿਆ ਕੇ, ਤੇ ਸਿੱਖ ਵੱਲ ਵੇਖਿਆ ਮਹਾਰਾਜ ਜੀ, ਤੇ ਜਦੋਂ ਸਾਹਿਬ ਨੇ ਸਿੱਖ ਵੱਲ ਵੇਖਿਆ ਤੇ ਸਿੱਖ ਨੇ ਹੱਥ ਜੋੜੇ, ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕਰਕੇ ਕਹਿਣ ਲੱਗਾ,
ਹੇ ਪ੍ਰਭੂ ਪਥਿਓ ਥਾਨ ਇਕ ਆਗੇ ਇਸ ਕੀ ਸਮ ਜਿਸ ਕੋ ਧਨ ਲਾਗੇ
ਕਹਿਣ ਲੱਗਾ ਸਤਿਗੁਰੂ ਜੀ, ਇਸ ਤਰੀਕੇ ਦਾ ਜਿਹੜਾ ਇਹ ਥਾਨ ਮੈਂ ਤੁਹਾਨੂੰ ਅੱਜ ਭੇਟ ਕੀਤਾ, ਬਿਲਕੁਲ ਇਹੋ ਜੇ ਕੱਪੜੇ ਦਾ ਬਣਿਆ ਹੋਇਆ ਇੱਕ ਥਾਨ ਮੈਂ ਪਹਿਲਾਂ ਵੀ ਤੁਹਾਡੇ ਕੋਲ ਭੇਜਿਆ।
ਉਤੋਂ ਜਨਾਨਾ ਇਹ ਮਰਦਾਨਾ
ਮਹਾਰਾਜ ਜਿਹੜਾ ਉਹ ਥਾਨ ਮੈਂ ਪਹਿਲਾਂ ਭੇਜਿਆ ਸੀ ਨਾ ਆਪ ਜੀ ਦੇ ਕੋਲ, ਉਹ ਜਨਾਨਾ ਥਾਨ ਸੀ, ਯਾਨੀ ਕਿ ਉਹ ਇਸਤਰੀਆਂ ਮਾਤਾਵਾਂ ਦੇ ਪਹਿਨਣ ਵਾਲਾ ਕੱਪੜਾ ਸੀ। ਜਿਹੜਾ ਮੈਂ ਪਹਿਲਾਂ ਆਪ ਜੀ ਕੋਲ ਥਾਨ ਭੇਜਿਆ ਸੀ ਉਹ ਜਨਾਨਾ ਸੀ, ਆ ਜਿਹੜਾ ਥਾਨ ਮੈਂ ਅੱਜ ਲੈ ਕੇ ਆਇਆ ਮਹਾਰਾਜ ਇਹ ਮਰਦਾਨਾ ਹੈ।
ਇਹ ਮਰਦਾਨਾ ਰਾਵਰ ਪੈਰ ਨਹਿਤ ਮੈਂ ਆਨਾ,
ਮਹਾਰਾਜ ਇਹ ਮਰਦਾਨਾ ਕੱਪੜਾ ਹੈ ਤੇ ਮੈਂ ਤੁਹਾਡੇ ਪਹਿਨਣ ਵਾਸਤੇ ਲਿਆਇਆ ਕਿ ਤੁਸੀਂ ਇਹਦੀ ਪੁਸ਼ਾਕ ਬਣਾਓ, ਚੋਲਾ ਬਣਵਾਓ ਔਰ ਆਪਣੇ ਸਰੀਰ ਦੇ ਉੱਤੇ ਧਾਰਨ ਕਰੋ। ਮੇਰੀ ਇਹ ਰੀਝ ਹੈ, ਮੇਰੀ ਇਹ ਤਮੰਨਾ ਹੈ।
ਪੂਰਬ ਪਤਿਓ ਜਨਾਨਾ ਜੋਏ ਪੈਰਿਓ ਮਾਤ ਕਦੋਂ ਨਾ ਸੋਏ।
ਇਹਦੇ ਤੋਂ ਪਹਿਲਾਂ ਮੈਂ ਇੱਕ ਜਨਾਨਾ ਜਿਹੜਾ ਥਾਨ ਭੇਜਿਆ ਸੀ ਉਹ ਵੀ ਇਹੋ ਕੱਪੜੇ ਦਾ ਬਣਿਆ ਹੋਇਆ, ਪਰ ਉਹ ਜਨਾਨਾ ਸੀ ਤੇ ਜਿਹੜਾ ਉਹ ਜਨਾਨਾ ਥਾਨ ਮਹਾਰਾਜ ਜੀ ਮੈਂ ਪਹਿਲਾਂ ਭੇਜਿਆ ਸੀ ਉਹ ਮਾਤਾ ਜੀ ਨੇ ਆਪਣੇ ਸਰੀਰ ਤੇ ਪਾਇਆ ਕਿ ਨਹੀਂ ਪਾਇਆ? ਮਹਾਰਾਜ ਉਹਦਾ ਕੱਪੜਾ ਬਣਵਾ ਕੇ ਉਹਦੀ ਪੁਸ਼ਾਕ ਬਣਵਾ ਕੇ ਮਾਤਾ ਜੀ ਨੇ ਉਹ ਪੁਸ਼ਾਕ, ਕਿਉਂਕਿ ਉਹ ਮੈਂ ਜਿਹੜਾ ਥਾਨ ਪਹਿਲਾਂ ਭੇਜਿਆ ਸੀ ਮਾਤਾ ਜੀ ਲਈ ਭੇਜਿਆ ਸੀ, ਉਹ ਮਾਤਾ ਜੀ ਨੇ ਉਹ ਪੁਸ਼ਾਕ ਬਣਵਾ ਕੇ ਉਸ ਕੱਪੜੇ ਦੀ ਆਪਣੇ ਸਰੀਰ ਤੇ ਪਾਈ ਹੈ ਜਾਂ ਨਹੀਂ ਪਾਈ?
ਕਰੋ ਭਾਵਨਾ ਪੂਰਨ ਮੇਰੇ
ਮਹਾਰਾਜ, ਹੁਣ ਇਹ ਜਿਹੜਾ ਮੈਂ ਆਪ ਜੀ ਲਈ ਲਿਆਇਆ ਹਾਂ ਬਸਤਰ, ਇਹ ਹੁਣ ਤੁਸੀਂ ਮੇਰੇ ਵੱਲੋਂ ਭੇਟ ਪ੍ਰਵਾਨ ਕਰਕੇ ਦੀ ਪੁਸ਼ਾਕ ਆਪਣੇ ਸਰੀਰ ਤੇ ਧਾਰਨ ਕਰਕੇ ਮੇਰੀ ਭਾਵਨਾ ਪੂਰੀ ਕਰੋ।
ਐਰੋ ਬਸਤਰ ਆਪ ਇੱਕ ਮੇਰੇ
ਮਹਾਰਾਜ, ਇਸ ਵਾਰ ਇੱਕ ਵਾਰ ਭਾਵੇਂ ਕੋ ਮੇਰੀ ਇਹ ਬਸਤਰ ਤੁਸੀਂ ਆਪਣੇ ਸਰੀਰ ਤੇ ਧਾਰਨ ਕਰੋ, ਮੇਰੀ ਭਾਵਨਾ ਪੂਰੀ ਹੋ ਜਾਏਗੀ।
ਠੀਕ ਲੱਗੀ ਤਰ ਸੁਣ ਕਰ ਕਹਿਓ ਪ੍ਰਥਮ ਥਾਨ ਤੋਂ ਹਮ ਨੇ ਲਿਓ।
ਮਹਾਰਾਜ ਜੀ ਸੁਣ ਕੇ ਕਹਿੰਦੇ, ਸਿੱਖਾ ਜਿਹੜਾ ਤੂੰ ਥਾਨ ਕਹਿੰਦਾ ਅਸੀਂ ਪਹਿਲਾਂ ਭੇਜਿਆ ਸੀ ਕਿ ਮੈਂ ਜਨਾਨਾ ਥਾਨ ਭੇਜਿਆ ਸੀ ਪਹਿਲਾਂ, ਉਹਦਾ ਨੀ ਅਸੀਂ ਵੇਖਿਆ, ਆਹ ਜਿਹੜਾ ਥਾਨ ਤੂੰ ਅੱਜ ਲਿਆਇਆ ਇਹੀ ਅਸੀਂ ਵੇਖਿਆ, ਇਹਦੇ ਤੋਂ ਪਹਿਲਾਂ ਜਿਹੜਾ ਤੂੰ ਜਨਾਨਾ ਥਾਨ ਕਹਿੰਦਾ ਕਿ ਮੈਂ ਭੇਜਿਆ ਸੀ ਉਹ ਅਸੀਂ ਨੀ ਵੇਖਿਆ।
ਪੁੱਛੋ ਕੋਸ਼ਪਤੀ ਕੋ ਸੋਏ,
ਜਾਓ ਜਾ ਕੇ ਪੁੱਛੋ ਖਜਾਨਚੀ ਨੂੰ ਕਿ ਖਜਾਨਚੀ ਨੇ ਉਹ ਕੱਪੜਾ ਜਿਹੜਾ ਪਹਿਲਾਂ ਤੂੰ ਭੇਟ ਕੀਤਾ ਉਹ ਖਜਾਨੇ ਚ ਤਾਂ ਨੀ ਰੱਖਿਆ?
ਆਯੋ ਤਰਿਓ ਪਹੁੰਚਿਓ ਹੋਏ,
ਹਾਂ ਤੂੰ ਭੇਜਿਆ ਹੋਣਾ ਉਹ ਲਿਆ ਕੇ ਖਜਾਨਚੀ ਨੇ ਖਜਾਨੇ ਚ ਰੱਖ ਦੇਣਾ, ਰੱਖ ਦਿੱਤਾ ਹੋਣਾ, ਮਾਤਾ ਜੀ ਨੇ ਤਾਂ ਨੀ ਪਾਇਆ ਉਹ ਕੱਪੜਾ, ਉਹਦਾ ਪੁਸ਼ਾਕ ਬਣਵਾ ਕੇ ਮਾਤਾ ਜੀ ਨੇ ਤਾਂ ਨੀ ਧਾਰਨ ਕੀਤੀ, ਉਹ ਜਰੂਰ ਖਜਾਨਚੀ ਨੇ ਤੂੰ ਭੇਜਿਆ ਹੋਣਾ ਤੇ ਖਜਾਨਚੀ ਨੇ ਖਜਾਨੇ ਚ ਰੱਖ ਲਿਆ ਹੋਣਾ।
ਗਇਓ ਦਾਸ ਖੋਲਿਓ ਥਲ ਸਾਰੇ,
ਸੁਣ ਕੇ ਸੇਵਾਦਾਰ ਖਜਾਨਚੀ ਕੋਲ ਗਿਆ, ਖਜਾਨੇ ਵਿਚ ਜਾ ਕੇ ਭਾਲ ਕੀਤੀ, ਖਜਾਨੇ ਵਿਚ ਜਾ ਕੇ ਕੱਪੜੇ ਲੱਭੇ,
ਸਭਨ ਕਹਿਓ ਹਮ ਨਹੀਂ ਨਿਆਰੇ।
ਉਹ ਜਿਹੜੇ ਸੇਵਾਦਾਰ ਸੀ ਉੱਥੇ ਉਹਨਾਂ ਨੇ ਕਿਹਾ ਜੀ ਅਸੀਂ ਇਹੋ ਜਿਹਾ ਕੱਪੜਾ ਨੀ ਵੇਖਿਆ, ਏਦਾਂ ਦਾ ਪਹਿਲਾਂ ਕੋਈ ਜਾਮਾ ਜਿਹੜਾ ਕੋਈ ਵੀ ਕਿਸੇ ਤਰ੍ਹਾਂ ਦਾ ਜਿਹੜਾ ਥਾਨ ਹੈ ਉਹ ਪਹਿਲਾਂ ਨਹੀਂ ਆਇਆ, ਅਸੀਂ ਨਹੀਂ ਵੇਖਿਆ।
ਸਿੱਖੋ ਬੁਝਿਓ ਤੈ ਕਿਸੇ ਦੀਨਾ,
ਜਦੋਂ ਨਿਰਣਾ ਹੋ ਗਿਆ ਨਾ ਪੱਕਾ ਵੀ ਉਹ ਥਾਨ ਪਹਿਲਾਂ ਨਹੀਂ ਪਹੁੰਚਿਆ, ਤੇ ਮਹਾਰਾਜ ਜੀ ਫਿਰ ਉਹ ਸਿੱਖ ਨੂੰ ਪੁੱਛਦੇ ਕਹਿੰਦੇ, ਸਿੱਖਾ ਇਹ ਦੱਸ ਵੀ ਉਹ ਥਾਨ ਤੂੰ ਭੇਜਿਆ ਕਿਹਦੇ ਹੱਥ ਸੀ?
ਕਿਨੂੰ ਨਾ ਆਨਿਓ ਹੇਰਨ ਕੀਨਾ,
ਚੰਗੀ ਤਰ੍ਹਾਂ ਸਾਰੇ ਖਜ਼ਾਨੇ ਵਿੱਚੋਂ ਵੇਖ ਲਿਆ ਸਿੱਖਾਂ ਨੇ, ਚੰਗੀ ਤਰ੍ਹਾਂ ਖੋਜ ਕਰ ਲਈ ਹੈ, ਜਿਹੜਾ ਥਾਨ ਤੂੰ ਕਹਿੰਦਾ ਮੈਂ ਪਹਿਲਾਂ ਭੇਜਿਆ ਸੀ ਉਹ ਇੱਥੇ ਨਹੀਂ ਆਇਆ, ਉਹ ਤੂੰ ਕਿਹਦੇ ਹੱਥ ਭੇਜਿਆ ਸੀ, ਕਿਹਦੇ ਹੱਥ ਭੇਜ ਕੇ ਇੱਥੇ ਪ੍ਰਵਾਨ ਕਰਨ ਲਈ ਭੇਜਿਆ ਸੀ?
ਸੰਤ ਬੰਗਾਲੀ ਕਹਿਓ ਪ੍ਰਕਾਸ਼,
ਬੰਗਾਲ ਤੋਂ ਆਏ ਹੋਏ ਉਸ ਸਿੱਖ ਨੇ ਹੱਥ ਜੋੜੇ ਤੇ ਬੋਲਿਆ, ਕਹਿਣ ਲੱਗਾ
ਪ੍ਰਥਮ ਮਸੰਦ ਬੁਲਾ ਕੀ ਦਾਸ,
ਕਹਿਣ ਲੱਗਾ ਮਹਾਰਾਜ ਜੀ ਪਹਿਲਾਂ ਸਾਡੇ ਇਲਾਕੇ ਦਾ ਮਸੰਦ ਸੀ ਬੁਲਾਕੀ ਦਾਸ। ਭਾਈ ਬੁਲਾਕੀ ਦਾਸ ਜੀ ਬੜੇ ਗੁਰਮੁਖ ਸਿੱਖ ਹੋਏ ਨੇ, ਇਹ ਵੀ ਮਸੰਦ ਸੀ ਪਰ ਆਮ ਮਸੰਦਾਂ ਵਾਂਗੂ, ਇਹੋ ਜਿਹੇ ਖੋਟੇ ਮਸੰਦਾਂ ਵਾਂਗੂ ਨੇ, ਬੜੇ ਨੇਕ ਇਨਸਾਨ ਸਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਭਾਈ ਬੁਲਾਕੀ ਦਾਸ ਨੂੰ ਦਰਸ਼ਨ ਵੀ ਦਿੱਤੇ ਔਰ ਬੁਲਾਕੀ ਦਾਸ ਨੇ ਸਤਿਗੁਰੂ ਜੀ ਦੇ ਸੋਹਣੇ ਚਿੱਤਰ ਵੀ ਬਣਵਾਏ ਸੀ ਨੌਵੇਂ ਪਾਤਸ਼ਾਹ ਜੀ ਦੀ ਕਥਾ ਵਿਚ ਆਪ ਜੀ ਨੇ ਸਰਵਣ ਕੀਤਾ। ਉਹੀ ਬੁਲਾਕੀ ਦਾਸ ਸੀ ਜਿਹਨੇ ਇਕ ਸਿੱਖਣੀ ਨੇ, ਸਿੱਖ ਦੀ ਘਰਵਾਲੀ ਨੇ ਬੇਰ ਦੀਆਂ ਗਿਟਕਾਂ ਕੂੜੇ ਸਮੇਤ ਪਾ ਦਿੱਤੀਆਂ ਤੇ ਇਹਨੇ ਦੱਬ ਦਿੱਤੀਆਂ ਜ਼ਮੀਨ ਵਿਚ ਤੇ ਉਹਦੀ ਬੇਰੀ ਉੱਗ ਗਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਧੰਨ ਹੈ ਇਸ ਸਿੱਖ ਤੇ ਕੂੜਾ ਦਿੱਤਾ ਕਿਸੇ ਨੇ ਖਿੱਜ ਕੇ ਤੇ ਉਹ ਵੀ ਪ੍ਰਵਾਨ ਕਰ ਲਿਆ। ਤੇ ਇਹੋ ਜਿਹੇ ਮਹਾਨ ਸਿੱਖ ਸਨ ਭਾਈ ਬੁਲਾਕੀ ਦਾਸ, ਉਹਦਾ ਜ਼ਿਕਰ ਕਰ ਰਹੇ ਬੰਗਾਲ ਤੋਂ ਆਇਆ ਸਿੱਖ, ਕਹਿੰਦਾ ਜੀ महाराज पहला साडे इलाके दा जेड़ा मसंद सी ओ भाई बुलाकी दास सी।
सो गुर करता ते लेत,
पहला भाई बुलाकी दास जी साडी सारी संगत कोलो माया इकट्ठी करदे सी, गुरु घर दा दसवंद इकट्ठा करदे सन।
गुर के निकट आन सब देत,
जिन्नियां पटावां असीं उन्हां नूं देंदे सी, माया देंदे सी, भाई बुलाकी दास जी सारियां पटावां माया लिया के गुरु घर भेट करदे सन।
मरियो सो पाछै चैया मैया, आनै सकल कर द्वै पैया।
महाराज जी भाई बुलाकी दास जी कुछ साल हो गए ने अपना शरीर त्याग के सचखंड चले गए ने, उन्हां दी थां ते हुण दो मसंद ने जेड़े उत्थे काम कर रहे ने गुरु घर दा, एक दा ना चैया है ते दूजे दा ना मैया है, चैया मैया ए मसंदा दे ना ने, ए दोवे भरा ने सके। महाराज सच्चे पातशाह ए गुरु घर दी जेड़ी कार है हुण साडे इलाके विचों बंगाल दे इलाके चो इकट्ठी करदे हन।
बोता की यकीन मैं देत, अरपो जाते गुरु नकेत।
महाराज जी जेड़ा मैं पहला जनाना थान भेजिया सी ओ चाहिए मैये दे हाथ भेजिया सी, ते जदों मैं ओ चाहिए मैये नूं थान दिता सी उन्हां नूं तागीद कीती सी खास करके के ए थान तुसी गुरु साहब जी दे घर जाके भेट करना, उन्हां नूं चेचे तौर ते मैं कहा सी के ए थान मैं महाराज जी दे माता जी वास्ते लिया, उन्हां दे वस्त्रां लई लिया है, ते तुसे गुरु घर जाके भेट करना है। महाराज तुसी उन्हां चाहिए मैये नूं अपने कोल सदो, ओ भी उत्थे सुभाविक आए हुए सी, चाहिए मैये नूं सदो ते उन्हां नूं अपने कोल बुला के पुछो कि उन्हां ने ओ थान किथे कीता है।
जियो बादला किस कर्म आए,
उन्हां ने ओ बादला जेड़ा पहला मैं भेजिया सी बादले दा थान ਉਹ ਚਾਹੀਏ ਮਈਏ ਨੇ ਕਿਹਦੇ ਹੱਥ ਦਿੱਤਾ ਸੀ, ਕਿਹਨੂੰ ਦੇ ਕੇ ਦੇਣ ਵਾਸਤੇ ਕਿਹਾ ਸੀ।
ਸੁਣ ਤੋ ਪ੍ਰਭੂ ਕੈ ਕੋਪ ਵਿਸਾਲਾ, ਕਰਿਓ ਹੁਕਮ ਆਨਿਓ ਤਤਕਾਲਾ।
ਗੱਲ ਕੀ ਤਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਖਿਆ ਬੁਲਾਓ ਚਾਹੀਏ ਮਈਏ ਨੂੰ। ਮਹਾਰਾਜ ਜੀ ਨੂੰ ਪਤਾ ਸੀ ਕਿ ਇਹਨਾਂ ਦੀ ਖੋਟ ਹੈ, ਚਾਹੀਏ ਮਈਏ ਮਸੰਦਾਂ ਦੀ ਖੋਟ ਹੈ, ਗੁਰੂ ਘਰ ਦੀ ਬੜੀ ਮਾਇਆ ਇਨ੍ਹਾਂ ਨੇ ਆਪਣੇ ਘਰਾਂ ਵਿਚ ਰੱਖੀ ਆ, ਔਰ ਇਨ੍ਹਾਂ ਦੇ ਮਨ ਵਿਚ ਹੰਕਾਰ ਤੇ ਹਉਮੈ ਵੀ ਹੈ, ਹੁਣ ਇਨ੍ਹਾਂ ਦਾ ਬਾਜ ਉਗੜਿਆ, ਸਜ਼ਾ ਇਨ੍ਹਾਂ ਨੂੰ ਦੇਣੀ। ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਬੁਲਾਓ ਚਾਹੀਏ ਮਈਏ ਨੂੰ ਹੁਣੇ ਸਾਡੀ ਸਭਾ ਵਿਚ।
ਗਯੋ ਸੁਪਟ ਬੈਠੇ ਜੈ ਪਾਯੋ,
ਸੂਰਮੇ ਗਏ ਮਹਾਰਾਜ ਜੀ ਦਾ ਹੁਕਮ ਸੁਣਦਿਆਂ ਜਿੱਥੇ ਉਹ ਚਈਆ ਮਈਆ ਮਸੰਦ ਦੋਵੇਂ ਬੈਠੇ ਸਨ।
ਆਨ ਸਭਾ ਮੈਂ ਸੋ ਠਹਿਰਾਯੋ,
ਉਨ੍ਹਾਂ ਨੂੰ ਨਾਲ ਲਿਆ, ਆਖਿਆ ਚਲੋ ਸਤਿਗੁਰੂ ਜੀ ਬੁਲਾਉਂਦੇ ਨੇ ਸਭਾ ਵਿਚ, ਉਨ੍ਹਾਂ ਨੂੰ ਨਾਲ ਲੈ ਕੇ ਦੋਵਾਂ ਭਰਾਵਾਂ ਨੂੰ ਚਈਏ ਮਈਏ ਮਸੰਦ ਨੂੰ ਲੈ ਕੇ ਸਤਿਗੁਰਾਂ ਦੀ ਸਭਾ ਵਿਚ ਲਿਆ ਕੇ ਹਾਜ਼ਰ ਕੀਤਾ।
ਪੂਜਿਓ ਕਹਾਂ ਥਾਨ ਤੈ ਆਨਾ,
ਮਹਾਰਾਜ ਜੀ ਪੁੱਛਦੇ ਨੇ, ਕਹਿੰਦੇ ਦੱਸੋ ਬਈ ਆ ਸਿੱਖ ਆਇਆ ਬੰਗਾਲ ਤੋਂ, ਇਕ ਥਾਂ ਨੇ ਅੱਜ ਲਿਆਇਆ ਤੇ ਬਿਲਕੁਲ ਇਸ ਤਰ੍ਹਾਂ ਦਾ ਇਕ ਥਾਂ ਉਹਨੇ ਇਹਨੇ ਪਹਿਲਾਂ ਤੁਹਾਡੇ ਹੱਥ ਭੇਜਿਆ ਸੀ ਜਿਹੜਾ ਜਨਾਨਾ ਥਾਨ ਸੀ, ਇਹ ਦੱਸੋ ਵੀ ਉਹ ਜਿਹੜਾ ਥਾਨ ਪਹਿਲਾਂ ਤੁਹਾਡੇ ਹੱਥ ਭੇਜਿਆ ਸੀ ਉਹ ਤੁਸੀਂ ਕਿੱਥੇ ਦਿੱਤਾ, ਕਿੱਥੇ ਰੱਖਿਆ ਹੈ?
ਤਿਸ ਜਿਨੇ ਇੱਕ ਸਿੱਖ ਉਹ ਚ ਬਥਾਨਾ,
ਇਹ ਪੁੱਛ ਹੀ ਰਹੇ ਸਨ ਮਹਾਰਾਜ ਜੀ ਕਿ ਇਹਨੇ ਨੂੰ ਇੱਕ ਸਿੱਖ ਲਾਗਿਓਂ ਬੋਲ ਪਿਆ, ਇੱਕ ਸਿੱਖ ਉੱਚੀ ਆਵਾਜ਼ ਵਿਚ ਬੋਲ ਪਿਆ ਜਿਹੜਾ ਚਈਏ ਮਈਏ ਮਸੰਦਾਂ ਦੇ ਘਰ ਦੇ ਕੋਲ ਰਹਿੰਦਾ ਸੀ।
ਮਹਾਰਾਜ ਇੱਕ ਦਿਨ ਮੈਂ ਦੇਖਾ, ਪੈਰਿਓ ਇਸਕੀ ਤ੍ਰਿਆ ਵਿਸ਼ੇਖਾ,
ਬੋਲਿਆ ਕਹਿਣ ਲੱਗਾ ਕਲਗੀਧਰ ਜੀ ਮੈਨੂੰ ਪਤਾ ਕਿ ਉਹ ਜਿਹੜਾ ਕੱਪੜਾ ਸੀ ਉਹ ਕਿੱਥੇ ਹੈ। ਮਹਾਰਾਜ ਜੀ ਕਹਿੰਦੇ ਦੱਸ ਬਈ, ਕਹਿਣ ਲੱਗਾ ਮਹਾਰਾਜ ਇੱਕ ਦਿਨ ਮੈਂ ਵੇਖਿਆ ਕਿ ਇਹਦੀ ਘਰਵਾਲੀ ਨੇ ਉਹਦੀ ਪੁਸ਼ਾਕ ਬਣਾ ਕੇ ਆਪਣੇ ਸਰੀਰ ਤੇ ਪਾਈ ਹੋਈ ਸੀ, ਉਸੇ ਬਾਦਲੇ ਦੇ ਕੱਪੜੇ ਦੀ ਮਹਾਰਾਜ ਪੁਸ਼ਾਕ ਬਣਾ ਕੇ ਇਹਦੀ ਘਰਵਾਲੀ ਨੇ ਪਾਇਆ ਹੋਇਆ ਸੀ।
ਚਲੀ ਜਾਤ ਕੇ ਵਿਆਹ ਸਮਾਜਾ,
ਮਹਾਰਾਜ ਮੈਂ ਉਹਨੂੰ ਘਰੋਂ ਨਿਕਲਦਿਆਂ ਵੇਖਿਆ ਸੀ, ਉਹ ਕਿਸੇ ਵਿਆਹ ਤੇ ਚੱਲੀ ਸੀ, ਉਹ ਕੱਪੜੇ ਪਾ ਕੇ ਉਹ ਵਸਤਰ ਜਿਹੜੇ ਮਹਾਰਾਜ ਜੀ ਸਿੱਖ ਨੇ ਭੇਟ ਕੀਤੇ ਸੀ ਇਹਦੀ ਘਰਵਾਲੀ ਨੇ ਪਾਏ ਹੋਏ, ਪਾ ਕੇ ਉਹ ਕਿਸੇ ਵਿਆਹ ਤੇ ਚੱਲੀ ਸੀ।
ਅਦਭੁਤ ਦੁਤਬੋ ਧਨ ਤੇ ਸਾਜਾ,
ਮਹਾਰਾਜ ਉਹ ਕੱਪੜਾ ਬੜਾ ਅਦਭੁਤ ਸੀ, ਬੜਾ ਸੁੰਦਰ ਸੀ, ਬੜਾ ਧਨ ਉਹਦੇ ਤੇ ਖਰਚਿਆ ਹੋਇਆ ਸੀ।
मैं बोलियो चैया धर मौन।
जद सिख ने कह दिता ना कि घरवाली ने पाया सी मैं वेखिया, फिर नहीं चैया कुछ बोलिया। चैया मसंद कोल खड़ा ओ नहीं फिर बोलिया, पता लगा कि मेरा पाप उगड़ के सामने आ गया।
पठे सुपटता तिसके पौन।
महाराज जी ने आख्या जाओ भी सूरमे दे घर जाके पता करो। पहला सिख ने तो कह दिता पर निर्णा पूरा करना सी सतगुरां ने, कल नू कोई ए ना आखे कि बेगुनाह नू सजा दिती है। महाराज जी कहंदे भई इहदे घर जा के पता करो।
खोजियो भले निकातियो सोए।
तो सतगुरां दे सूरमे घर गए चाहिए दे, इहदे घर जा के जदों खोजिया ना कपड़े वेखे दी घरवाली दे जिहड़े कपड़े सन उन्हां विचों हुण बड़ा कीमती कपड़ा वखरा ही दिसणा सी, ओ कपड़ा सिखा ने लभ लिया उस वेले लै लिया।
सभा बिकै जब सोए।
कपड़ा लिया के सिख महाराज जी दी सभा विच लै आए, सूरमे महाराज जी दी सभा विच लिया के हाजिर कीता।
देखत सगरे थान मिलायो, दोनों को एक सम दर्शायो।
कहंदे ओ जेड़ा कपड़ा सी ना सीतिया होया इहदी घरवाली ने बनवा लिया सी, ओ लिया के जेड़ा थान अज भेट कीता सी सिख ने ओदे नाल मिलाया। जदो मिलाया ते दोवां दा कपड़ा इको सी, फर्क इना सी एक जनाना एक मर्दाना है, ते बड़ा सोहना कपड़ा सी बड़ा कीमती। सिख ने पछाण लिया महाराज यही कपड़ा मैं आप जी वास्ते भेटा भेजिया सी।
करियो हुक्म इस देव लटकाए, सिर तर कर कह दियो सजाए।
महाराज जी ने हुक्म कीता कहंदे चाहिए नू फड़ो, फड़ के नू पुठा लटका दियो, एदा सिर थले करके लत्ता उत्ते बन दियो, एनू सजा दियो, पुठा लटका दियो इनू पापी नू गुरु घर दे द्रोही नू।
पाप बिलंद मसंदन करे।
इना मसंदा ने बड़े बड़े भारी पाप कीते हन।
होए पवित्र मार तो मरे।
जदों इना नू मारांगे ना इना नू सजा देंगे, मार पाएगी इना नू फेरे स्वच्छ होणगे, फेरे पवित्र होणगे जदों इना नू मार पवेगी।
सुन गुरु हुक्म जात सो चैया।
सुन के गुरु साहब दा हुक्म, ओ जेड़ा चैया मसंद सी
गैदिद बंद दे लटकैया।
महाराज जी दे सूरमिया ने फड़ लिया बन लिया ते बन के पुठा लटका दिता।
दे सजाए बंधन कर रखा।
इनू काफी समय तक बन के रखिया, पुठा लटका के रखिया, इनू सजा दिती।
शरदाहीन सबन ने लाखा।
सब ने वेख लिया जान लिया, जदों सारी संगत नूं पता लग गया कि चैया मसंद पुठा लटकाया होया, इहदा पाप उगड़ के सामने आया, सब नूं पता लग गया कि शरदा विहूणा मसंद है।
अंत मसंदन को गुरचा, जे करते सिखन दुख मार।
कलगीधर जी ने हुण विचार कीती कि हुण इन्हां मसंदा दा बिलकुल ही अंत कर दी, शुरुआत कर दिती होई है, नाल नाल सजा देई जा रहे सी मसंदा नूं, पर महाराज जी हुण सोचदे ने कि इन्हां मसंदा दा बिलकुल ही अंत कर दईए, बिलकुल ही मसंद प्रथा खत्म कर दईए, क्योंकि इन्हां ने साड्या सिखां नूं साडी संगत नूं बड़े भारी ते डाढ़े दुख दित्ते हन।
चौपाई एक दिन सभा बिकै गुरपुरे।
इसे तरह महाराज जी सोच रहे सन के एक दिन सतगुरां दा दीवान सजया होया, सभा लगी हुई है।
उच्चे तख्त सुहावत रूरे।
बड़े सोहने उच्चे तख्त ते बैठे गुरु कलगीधर पातशाह जी शोभनीक हो रहे ने।
सुवांगी भांत आए कह पासा, हुक्म हुए ता करें तमाशा।
उना समय च ना भांड फिरदे हुंदे सी नगरां दे विच, नाटक कर कर विखाउंदे सी, नाटक मंडलियां हुंदियां सी, ते उना ने जेड़े सभ्याचारक नाटक जां उस वेले दे जेड़े वरतो वरताओ सी उदां दियां उना ने नकलां रचनियां भंडां ने, तो अक्सर राजयां बादशाहां दियां सभावां विच जाके अपनियां नकलां रच के भंड जेड़े सन उह नाटक विखाउंदे सी। तो इन्ने नूं कुछ भांड आ गए, गुरु साहब जी दा दरबार भी राजयां बादशाहां तों घट नहीं, राजान राज ने, तो भांड अपनी कला विखाउण वास्ते महाराज जी कोल आए। सतगुरु जी नूं कहण लगे महाराज जी जे तुहाडा हुक्म होवे ते असीं तुहाडी सभा विच तमाशा विखाणा चाहुंदे, तुहाडी आग्या चाहीदी है महाराज, ਅਸੀਂ ਸ਼ਕਲਾਂ ਰਚ ਕੇ ਜੋ ਤਮਾਸ਼ਾ ਤੁਸੀਂ ਕਹੋ, ਜਿਹੜਾ ਨਾਟਕ ਤੁਸੀਂ ਕਹੋ, ਉਹ ਨਾਟਕ ਜਿਸ ਦਾ ਵੀ ਕਹੋ ਉਸੇ ਤਰ੍ਹਾਂ ਦਾ ਨਾਟਕ ਬਣਾ ਕੇ ਅਸੀਂ ਤੁਹਾਡੇ ਅੱਗੇ ਪੇਸ਼ ਕਰਾਂਗੇ।
ਸੁਣ ਪ੍ਰਭ ਕਹਿਓ ਮਸੰਦ ਬਣਾਵੋ।
ਮਹਾਰਾਜ ਜੀ ਕਹਿਣ ਲੱਗੇ, ਭਾਈ ਏਦਾਂ ਕਰੋ ਭੰਡੋ, ਜਿਹੜੇ ਸਾਡੇ ਮਸੰਦ ਨੇ ਗੁਰੂ ਘਰ ਦੇ ਉਹਨਾਂ ਦੀਆਂ ਨਕਲਾਂ ਰਚੋ। ਮਸੰਦਾਂ ਦੀਆਂ ਜਿਹੜੀਆਂ ਨਕਲਾਂ ਨੇ ਨਾ, ਉਹ ਕਰਕੇ ਸਾਨੂੰ ਵਿਖਾਓ ਕਿ ਮਸੰਦ ਕੀ ਕਰਦੇ ਨੇ।
ਸਵਾਂਗ ਕਿਰਿਆ ਇਨਕੀ ਦਿਖਰਾਵੋ।
ਸਵਾਂਗ ਰਚ ਕੇ ਨਾ ਤੁਸੀਂ ਮਸੰਦਾਂ ਵਾਲਾ, ਤੇ ਮਸੰਦਾਂ ਦੀਆਂ ਜਿਹੜੀਆਂ ਕਿਰਿਆਵਾਂ ਨੇ, ਮਸੰਦ ਜੋ ਜੋ ਕਰਮ ਕਰਦੇ ਨੇ, ਕਿਵੇਂ ਸੰਗਤ ਵਿਚ ਵਿਚਰਦੇ ਨੇ, ਉਹ ਸਾਰਾ ਕੁਝ ਮਸੰਦਾਂ ਦੀ ਤੁਸੀਂ ਸਾਰੀ ਨਕਲ ਰਚ ਕੇ ਸਾਨੂੰ ਵਿਖਾਓ।
ਹੁਣ ਆਏ ਸਿੱਖ ਬਣਿਓ ਮਸੰਦ।
ਮਹਾਰਾਜ ਜੀ ਦਾ ਹੁਕਮ ਸੁਣਦਿਆਂ ਸਾਰ ਇਕ ਜਿਹੜਾ ਭੰਡ ਸੀ ਮਰਾਸ਼ੀ ਸੀ, ਉਹ ਮਸੰਦ ਦਾ ਉਹਨੇ ਭੇਸ ਬਣਾ ਲਿਆ। ਜਿਹੋ ਜਿਹੇ ਮਸੰਦਾਂ ਦੇ ਭੇਸ ਪੁਸ਼ਾਕ ਹੁੰਦੀ ਸੀ, ਮਸੰਦਾਂ ਵਰਗੀ ਪੁਸ਼ਾਕ ਪਾ ਕੇ ਉਹ ਮਸੰਦ ਬਣ ਗਿਆ।
ਜਾਮਾ ਪਾਇਓ ਗਰੇ ਬਿਲੰਦ।
ਉਹਨੇ ਇੱਕ ਵੱਡਾ ਸਾਰਾ ਚੋਲਾ ਆਪਣੇ ਸਰੀਰ ਦੇ ਉੱਤੇ ਪਾ ਲਿਆ।
ਬੇਸਵਾਸਾਂਗਲੀਨ ਚੱਦ ਘੁਵਰੇ।
ਉਹਨੇ ਕੀ ਕੀਤਾ, ਮਸੰਦ ਜੋ ਕਰਦੇ ਸੀ ਉਹਨੇ ਮਸੰਦਾਂ ਦੀ ਪੂਰੀ ਨਕਲ ਰਚ ਕੇ ਵਿਖਾਈ। ਉਹ ਕੀ ਕੀਤਾ, ਮਸੰਦ ਬਣ ਕੇ ਮਸੰਦ ਦੀ ਸ਼ਕਲ ਬਣਾ ਕੇ ਉਹਨੇ ਇੱਕ ਵੇਸ਼ਵਾ ਲੈ ਲਈ, ਆਪਣੇ ਨਾਲ ਇੱਕ ਵੇਸ਼ਵਾ ਲੈ ਲਈ, ਉਹਦੀ ਬਾਂਹ ਫੜ ਕੇ ਘੋੜੀ ਤੇ ਚੜ ਕੇ ਆਇਆ।
ਚਲਿਓ ਕਾਰ ਉਗਰਾਨ ਓਰੇ।
ਘੋੜੀ ਤੇ ਚੜ ਕੇ ਵੇਸ਼ਵਾ ਨੂੰ ਨਾਲ ਲੈ ਕੇ ਚੱਲ ਪਿਆ, ਔਰ ਕਾਰ ਉਗਰਾਨ ਵਾਸਤੇ ਸੰਗਤ ਕੋਲੋਂ ਜਿਹੜੀ ਮਾਇਆ ਉਗਰਾਨ ਵਾਸਤੇ ਚੱਲ ਪਿਆ।
ਸਿੱਖ ਸ਼ਰਧਾਲੂ ਨਿਰਧਨ ਕੇ ਘਰ।
ਚੱਲ ਕੇ ਇੱਕ ਨਿਰਧਨ ਸ਼ਰਧਾਲੂ ਸਿੱਖ ਦੇ ਘਰ ਆਇਆ। ਉਥੇ ਇੱਕ ਜਿਹੜਾ ਭੰਡ ਸੀ ਉਹ ਨਿਰਧਨ ਗਰੀਬ ਸਿੱਖ ਬਣ ਗਿਆ, ਉਹ ਜਿਹੜਾ ਮਸੰਦ ਸੀ ਇੱਕ ਭੰਡ ਜਿਹੜਾ ਮਸੰਦ ਬਣ ਗਿਆ, ਤੇ ਵੇਸ਼ਵਾ ਲੈ ਲਈ ਇੱਕ ਨਾਲ, ਔਰਤ ਉਹਨੂੰ ਵੇਸ਼ਵਾ ਦਾ ਰੂਪ ਬਣਾ ਲਿਆ, ਉਹਨੂੰ ਨਾਲ ਲੈ ਕੇ ਬਾਂਹ ਫੜ ਕੇ ਕਾਰ ਉਗਰਾਉਣ ਵਾਸਤੇ ਉਸੇ ਤਰ੍ਹਾਂ ਦਾ ਸਾਰੀ ਇਹ ਨਕਲ ਰਚੀ ਜਾ ਰਹੀ। ਤਮਾਸ਼ਾ ਗੁਰੂ ਸਾਹਿਬ ਨੂੰ ਉਹ ਭੰਡ ਰਚ ਕੇ ਵਿਖਾ ਰਹੇ ਨੇ ਕਿ ਉਹ ਚੱਲ ਕੇ ਇੱਕ ਸਿੱਖ ਦੇ ਘਰ ਆਇਆ ਜੋ ਸ਼ਰਧਾਲੂ ਹੈ ਪਰ ਨਿਰਧਨ ਹੈ, ਗਰੀਬ ਹੈ।
ਉਤਰੇ ਜਾਏ ਸੰਗ ਦੁਆ ਨਫਰ।
ਉਸ ਸਿੱਖ ਦੇ ਘਰ ਜਾ ਕੇ ਮਸੰਦ ਉਤਰਿਆ ਤੇ ਇਹਦੇ ਨਾਲ ਇਹਦੇ ਦੋ ਚੇਲੇ, ਦੋ ਨੌਕਰ ਹਨ।
ਸਿੱਖ ਸਿੱਖ ਤਾਚਿਨ ਫਿਕਰ ਉਦਾਰਾ।
ਉਹ ਸਿੱਖ ਨੇ ਜਦੋਂ ਵੇਖਿਆ ਕਿ ਗੁਰੂ ਘਰ ਦਾ ਮਸੰਦ ਆਇਆ, ਵੇਖ ਕੇ ਉਹ ਸਿੱਖ ਬੜੀ ਛੇਤੀ ਨਾਲ ਉੱਠ ਕੇ ਅੱਗੇ ਆਇਆ।
ਲੀਨ ਰਜਤ ਬਣ ਕਦੋਂ ਉਧਾਰਾ।
ਉਹਨੇ ਕਿਸੇ ਕੋਲੋਂ ਇੱਕ ਰੁਪਈਆ ਉਧਾਰਾ ਲਿਆ, ਮਸੰਦ ਨੂੰ ਭੇਟ ਕਰਨ ਵਾਸਤੇ ਇੱਕ ਰੁਪਈਆ ਕਿਸੇ ਕੋਲੋਂ ਉਧਾਰ ਲਿਆ।
ਤਰ ਅੱਗੇ ਤਿੰਨ ਬੰਧਨ ਕਰੇ।
ਉਹ ਇੱਕ ਰੁਪਈਆ ਮਸੰਦ ਦੇ ਅੱਗੇ ਰੱਖ ਕੇ ਉਸ ਗਰੀਬ ਸਿੱਖ ਨੇ ਮੱਥਾ ਟੇਕਿਆ।
ਕਹਿਓ ਮਸੰਦ ਦੇਰਤ ਭਰੇ।
ਉਹ ਮਸੰਦ ਅੱਗੋਂ ਬੋਲਿਆ, ਜੋ ਮਸੰਦ ਕਰਦੇ ਸੀ ਉਹ ਭੰਡ ਨਕਲ ਕਰਕੇ ਵਿਖਾ ਰਹੇ ਨੇ। ਉਹ ਭੰਡ ਜਿਹੜਾ ਮਸੰਦ ਬਣਿਆ ਹੋਇਆ ਉਹ ਬੋਲਿਆ, ਉਸ ਵੇਲੇ ਉਹ ਸਿੱਖ ਨੇ ਜਦੋਂ ਰੁਪਈਆ ਭੇਟ ਕੀਤਾ ਨਾ, ਤੇ ਬੜੇ ਗੁੱਸੇ ਵਿਚ ਆ ਕੇ ਬੋਲਿਆ,
ਕਿਆ ਕੀਨਸ ਮੂਰਖ ਤੈ ਪੰਜ ਰਜਤ ਬਣ ਕਿਉਂ ਨਾ ਦਿਓ।
ਉਹ ਸਿੱਖਾ, ਉਹ ਮੂਰਖਾ ਕੀ ਕੀਤਾ, ਮੇਰੇ ਵਰਗੇ ਏਡੇ ਵੱਡੇ ਮਸੰਦ ਨੂੰ ਰੁਪਈਆ ਭੇਟ ਕਰਦਿਆਂ ਤੈਨੂੰ ਸ਼ਰਮ ਨਹੀਂ ਆਈ, ਤੇ ਮੈਨੂੰ ਭੇਟਾ ਹੀ ਕਰਨਾ ਤੇ ਪੰਜ ਰੁਪਈਏ ਲਿਆ ਕੇ ਭੇਟ ਕਰ, ਤੂੰ ਪੰਜ ਰੁਪਈਏ ਲਿਆ ਕੇ ਮੈਨੂੰ ਭੇਟਾ ਕਿਉਂ ਨਹੀਂ ਦਿੱਤੇ।
ਘਰ ਨਿਕਾਰ ਰਜਤ ਪਣ ਲੈ ਕੇ
ਜਾਓ, ਜਾ ਕੇ ਕਹਿੰਦਾ ਪੰਜ ਰੁਪਈਏ ਲੈ ਕੇ ਆ ਤਾਂ ਤੇਰੀ ਭੇਟਾ ਪ੍ਰਵਾਨ ਹੋਵੇਗੀ। ਨਾਲੇ ਗਾਲਾਂ ਕੱਢਣ ਲੱਗ ਪਿਆ ਸਿੱਖ ਨੂੰ।
ਘਰ ਨਿਕਾਰ ਰਜਤ ਪਣ ਲੈ ਕੇ ਬਾਰ ਬਦੂ ਦਿਸ ਦਿਓ ਬਗੈ ਕੈ।
ਨਾਲੇ ਉਹ ਸਿੱਖ ਨੂੰ ਗਾਲਾਂ ਕੱਢਦਾ, ਕਹਿੰਦਾ ਜਾ ਪੰਜ ਰੁਪਈਏ ਲੈ ਕੇ ਆ, ਤੇ ਜਿਹੜਾ ਉਹ ਇੱਕ ਰੁਪਈਆ ਭੇਟ ਕੀਤਾ ਸੀ ਨਾ, ਉਹ ਮਸੰਦ ਨੇ ਵੇਸ਼ਵਾ ਵੱਲ ਸੁੱਟ ਦਿੱਤਾ, ਕਹਿੰਦਾ ਲੈ ਇਹ ਤੇਰਾ ਇਨਾਮ ਹੈ। ਗੁਰੂ ਘਰ ਦੀ ਮਾਇਆ ਮਸੰਦ ਏਦਾਂ ਵਰਤ ਰਹੇ ਸੀ, ਉਹ ਸਵਾਂਗੀ ਸਵਾਂਗ ਰਚ ਕੇ ਉਸੇ ਤਰ੍ਹਾਂ ਵਿਖਾ ਰਹੇ ਨੇ। ਕਹਿੰਦੇ ਉਹ ਇੱਕ ਰੁਪਈਆ ਗਰੀਬ ਸਿੱਖ ਨੇ ਜੋ ਭੇਟ ਕੀਤਾ ਉਹਨੂੰ ਤਾਂ ਗਾਲਾਂ ਕੱਢੀਆਂ ਵੀ ਪੰਜ ਰੁਪਈਏ ਲਿਆ, ਤੇ ਜਿਹੜਾ ਉਹ ਰੁਪਈਆ ਸੀ ਉਹ ਚੁੱਕ ਕੇ ਵੇਸ਼ਵਾ ਅੱਗੇ ਸੁੱਟ ਦਿੱਤਾ ਕਿ ਤੇਰਾ ਇਨਾਮ ਹੈ।
ਸਿੱਖ ਦੁੱਖ ਪਾਏ ਗਏ ਘਰ ਮਾਏ।
ਸਿੱਖ ਬੜਾ ਦੁਖੀ ਹੋਇਆ, ਬਹੁਤ ਜ਼ਿਆਦਾ ਡਾਢਾ ਦੁਖੀ ਹੋਇਆ ਤੇ ਆਪਣੇ ਘਰ ਗਿਆ।
ਅਸੁਨ ਹੇਤ ਕੁਛ ਪਾਵਤ ਨਾ ਏ।
ਮਸੰਦ ਲਈ ਲੰਗਰ ਤਿਆਰ ਕਰਨਾ ਸੀ, ਵੇਖਿਆ ਘਰ ਵਿਚ ਗਰੀਬੀ ਹੈ ਤੇ ਪ੍ਰਸ਼ਾਦਾ ਪਕਾਉਣ ਵਾਸਤੇ ਵੀ ਘਰ ਵਿਚ ਸੀਧਾ ਨਹੀਂ ਹੈ।
ਪ੍ਰਿਆ ਕੀ ਨਾਥ ਅਲਪ ਧਨ ਕੇਰੇ।
ਸਿੱਖ ਦੀ ਘਰ ਵਾਲੀ ਦੀ ਇੱਕ ਨੱਥ ਸੀ ਸੋਨੇ ਦੀ, ਬਹੁਤੀ ਜ਼ਿਆਦਾ ਮਹਿੰਗੀ ਤਾਂ ਨਹੀਂ ਸੀ, थोड़े धन वाली थोड़ी जी कहते कीमती एक नथ सी
धरी दुकान जाए ते सबेरे
सिख ने की कीता जेड़ी नथ सी ना दुकान ते गहने रख दिती क्या गहने रख लै एदे बदले विच मैनू कुछ सीधा दे दे
दाल उर्द की छमक बनाए
उस सिख ने उड़दा दी जेड़ी दाल सी ओ लै लई ते उड़द दी दाल दी छमक बनाई छमक दा मतलब हुंदा भी देसी घ्यो दे विच ओनू तल के तैयार कीता बनाया है
गोधूम के फुरके समदाए
ते गोधूम दा मतलब हुंदा कणक कणक बड़ी घट मिलदी सी उहनां समयां विच ते कहंदे कणक दा आटा सी ओने खरीदया लै के ओदे आटे दियां रोटियां फुलके तैयार कीते
करके तैयार गयो कर जोरे
ओदे प्रसादे तैयार कीते ते उड़दां दी जिहड़ी दाल दी छमक बनाई सी घ्यो विच भुन के ओ लै के ते प्रसादे लै के ए चा तैयार करके प्रसादा ते दाल उस मसंद कोल लै के आया
अचो असन चलिया ग्रह मोरे
जाके आख्या महाराज जी मेरे घर चलो ते घर चल के प्रसादा छको
सोरा पान ते मस्त महाना कुमत की नो सदन प्याना
ओए मसंद शराब दे नशे च मस्त होया फिरदा शराब विच घुमदा फिरदा सी सदन दे नाल नाल चल पिया सिख दे शराब दे नशे विच मस्त होया चल पिया
चौकी पर बिठाए सो ले आयो
सिख ने मसंद नू घर लियांदा ते चौकी दे उत्ते बिठाया
देखत क्रोधियो क्रूर अलायो
ते वेख के बड़े गुस्से विच बोलिया ओ मसंद ने जदों वेख्या ना इन्हें दाल ते रोटियां लिया के अगे रखियां ते वेख के मसंद बड़ा गुस्से विच बोलिया
कहा असन गुर मारे आना ए ना खाए हमारे सुवाना
ओ गुरु मारिया आ केड़ी रोटी लै मेरे अगे लिया के रख दिती है आ दाल फुलका ए ता मेरे कुत्ते नहीं खांदे एदा दा जेड़ा दाल फुलका लियाया है ए ता मेरे कुत्ते तक नहीं खांदे
तुव घर मैं गुर आयो पापी तुव घर मैं गुर आयो
ओ पापिया मैं गुरु हां गुरु दा मसंद भी गुरु हुंदा ते मैं तेरे घर चल के आया हां
कहां पाओ कर असना चायो
या की प्रेम करके तू मैनू चका रहा है की रोटी खवा रहा है
फुरके कुकर दिशा बगाए
कह के ना मसंद ने जड़िया रोटियां सी चुक के कुत्ते वल पा दितियां कुत्ते वल बगा के सुट दितियां
दाल घेर ते दीन बाए
दाल सी ओ भी चुक के बगा के वेड़े च सुट दिती कहदा मैं नहीं खानी ये दाल चुक के बगा के वेड़े च सुट दिती
रिश्ते उठियो सिक कर जोरत
बड़ा गुस्से विच भी आया पर ओदी पेश नहीं गई बड़ी मेहनत करके घरवाली दी नस गिरवी रख के तां उहने लंगर तैयार कीता सी पर उहदी पेश नहीं गई
मस्तक टेकत बोर निहुरत
उहने हथ जोड़ के मत्था टेकिया मसंद दे पैरां विच कहिंदा जी गलती हो गई है
कहो आप सो असल बनावो मैं उधार निर्धन मैं पावो
कहना जी हे मसंद जी तुसी दसो मैं की बनावा मैं निर्धन हां गरीब हां मैनू कोई उधार नहीं देंदा मैं दसो हुण की बना के लियावा
तै मसंद सुन सिक कहे मसंद सुन सिक हमारे
बोल के अगो मसंद बोलिया कहंदा जेड़े साडे सिख हां
करो तिहावल आमक त्यारे
मैनू कुछ खवाना ते मेरे वास्ते मास रिन के लिया मेरे वास्ते कड़ा तैयार करके लेके आ
आन बारनी पूर सुराए
या सुराही शराब दी भर के लिया मेरे वास्ते
चावल सुकन कर तो खाए
वधिया बरीक चावल जेड़े ने ओ बना के लिया
ना ता सिखी ते खारज करो दोष अनेक तोए पर डरो
जे तू ए चीजा मैनू ना लिया के दितियां ना ते मैं तेनू सिखी तो खारज कर देंगा तेरे ते बड़े भारी दोष ला के तेनू खारज कर देंगा
सुन सिकन कर जोर मनायो
सुन के सिख ने हाथ जोड़ के बेनती कीती
नत बेच तो सगल बनायो
महाराज मैं कोशिश करदा सिख गया जेड़ी ओ नत पहला गिरवी रखी सी ना ओने हुण ओ नत बेच दिती ਉਹ ਨੱਥ ਵੇਚ ਕੇ ਜਿਹੜੇ ਪੈਸੇ ਮਿਲੇ
ਖਾਇਓ ਬੇਸਵਾ ਤਹਿਤ ਮਸੰਦ
ਮਸੰਦ ਵਾਸਤੇ ਕੜਾ ਆਦਿਕ ਤਿਆਰ ਕੀਤਾ ਮਸੰਦ ਨੇ ਉਹ ਵੇਸ਼ਵਾ ਨਾਲ ਲਿਆਂਦੀ ਸੀ ਸਿੱਖ ਦੇ ਘਰ ਉਹਦੇ ਸਮੇਤ ਬਹਿ ਕੇ ਉਹਨੇ ਖਾਣਾ ਖਾਧਾ
ਸੋ ਤਾੜਨਾ ਕਰਤ ਬਿਲੰਦ
ਨਾਲੇ ਖਾਈ ਵੀ ਜਾਂਦਾ ਨਾਲੇ ਸਿੱਖ ਨੂੰ ਤਾੜੀ ਵੀ ਜਾਂਦਾ ਉਹਨੂੰ ਘੂਰੀ ਵੀ ਜਾਂਦਾ
ਅਚਵੈ ਮਾਸ ਬਾਰਨੀ ਪੀਵਤ
ਖਾਣ ਲੱਗਾ ਨਾਲ ਸ਼ਰਾਬ ਪੀਣ ਲੱਗਾ
ਕਰ ਕਰ ਹੁਕਮ ਅੰਕਾਰੀ ਥੀਵਤ
ਘਰ ਵਿਚ ਭਰਿਆ ਹੋਇਆ ਮਸੰਦ ਹੁਕਮ ਕਰਦਾ ਸਿੱਖ ਦੇ ਉੱਤੇ
ਕੈਸ ਬਯੋ ਅਬ ਦਿਓ ਵਿਦਾਏ ਗੁਰੂ ਨਿਕਤ ਜੋਲੇ ਕਰ ਜਾਏ
ਫਿਰ ਖਾ ਪੀ ਕੇ ਨਾ ਚੰਗੀ ਤਰ੍ਹਾਂ ਕਹਿੰਦਾ ਹੁਣ ਮੈਂ ਇਹਨੂੰ ਵਿਦਾਈ ਦੇ ਦੱਸ ਮੈਂ ਗੁਰੂ ਨੂੰ ਜਿਹੜੀ ਤੂੰ ਚੀਜ਼ ਭੇਟ ਕਰਨੀ ਉਹ ਹੁਣ ਦੇ ਉਹ ਮੈਂ ਜਾ ਕੇ ਗੁਰੂ ਨੂੰ ਭੇਟਾ ਕਰ ਦੇ
ਸਿੱਖ ਸਚਿੰਤ ਸੁਣ ਕੇ ਅਤ ਹੋਆ
ਸਿੱਖ ਦੇ ਤੌਰ ਪਾਟ ਕੇ ਵੀ ਗੁਰੂ ਸਾਹਿਬ ਲਈ ਭੇਟ ਕਰਨ ਵਾਸਤੇ ਤਾਂ ਕੁਝ ਬਚਿਆ ਹੀ ਨਹੀਂ ਮੇਰੇ ਕੋਲ ਉਹ ਬੜਾ ਚਿੰਤਤ ਹੋਇਆ
ਦੇਨ ਹੇਤ ਕੁਝ ਕਰਨਾ ਜੋ
ਘਰ ਵਿਚ ਕੋਈ ਚੀਜ਼ ਹੈ ਹੀ ਨਹੀਂ ਸੀ ਜਿਹੜੀ ਗੁਰੂ ਸਾਹਿਬ ਲਈ ਭੇਜਦਾ ਕੋਈ ਵਸਤੂ ਘਰ ਵਿਚ ਨਹੀਂ ਸੀ
ਸਭ ਲਹਿੰਗਾ ਤ੍ਰਿਆ ਕੋ ਲੈ ਗਏ
ਉਹਨੇ ਕੀ ਕੀਤਾ ਘਰ ਵਾਲੀ ਦਾ ਇੱਕ ਕੀਮਤੀ ਵਸਤਰ ਪਿਆ ਹੋਇਆ ਸੀ
ਇੱਕ ਰਜਤ ਪਰ ਆਨਤ ਭਇਓ
ਉਹ ਦੇ ਕੇ ਉਹਦਾ ਇੱਕ ਰੁਪਇਆ ਮਿਲਿਆ ਇੱਕ ਰੁਪਇਆ ਜਿਹੜਾ ਉਹ ਲੈ ਕੇ ਆਇਆ
ਮਤ ਸੁਰਾ ਕਰ ਦੇਨ ਜੋ ਲਾਗਿਓ ਦੇਖਤ ਕ੍ਰੋਧ ਮੂਲ ਕੋ ਜਾਗਿਓ
ਸ਼ਰਾਬ ਦੇ ਨਸ਼ੇ ਚ ਮੱਤੇ ਹੋਏ ਮਸੰਦ ਨੂੰ ਜਦੋਂ ਸਿੱਖ ਇੱਕ ਰੁਪਇਆ ਦੇਣ ਲੱਗਾ ਨਾ ਤੇ ਵੇਖਦਿਆਂ ਸਾਰ ਉਹ ਬੜਾ ਗੁੱਸੇ ਵਿਚ ਆਇਆ ਮਸੰਦ
ਸਿੱਖ ਪਰਿਓ ਪਾਇਨ ਪਰ ਜਬੈ
ਸਿੱਖ ਪੈਰਾਂ ਤੇ ਪੈ ਗਿਆ ਕਹਿੰਦਾ ਮਹਾਰਾਜ ਹੋਰ ਮੇਰੇ ਕੋਲ ਕੁਝ ਨਹੀਂ ਇਹੀ ਇੱਕ ਰੁਪਇਆ ਮੈਂ ਦੇ ਸਕਦਾ ਹਾਂ
ਲਾਤ ਪਰਹਾਰ ਕਰ ਤਫਾ ਤਬੈ
ਮਸੰਦ ਨੇ ਕੀ ਕੀਤਾ ਸਿੱਖ ਦੀ ਛਾਤੀ ਚ ਲੱਤ ਮਾਰੀ ਵਗਾ ਕੇ ਪਰੇ ਹੋ ਜਾ ਪਾਪੀਆਂ ਮੇਰੇ ਪੈਰਾਂ ਚ ਨਾ ਪੈ ਏਦਾਂ ਛਾਤੀ ਵਿਚ ਲੱਤ ਕੱਢ ਕੇ ਮਾਰੀ
ਤਿਕ ਤਿਕ ਟੈਮ ਜਨਮ ਗਵਾਇਓ ਗੁਰ ਕੀ ਕਾਰ ਕਹਾ ਇਕ ਲਿਆਇਓ
ਤ੍ਰੇਗਾ ਤੇਰੇ ਤੇ ਤ੍ਰੇਗਾ ਤੇਰਾ ਜਨਮ ਹੀ ਤ੍ਰੇਗਾ ਗੁਰੂ ਸਾਹਿਬ ਵਾਸਤੇ ਇਕ ਰੁਪਇਆ ਲਿਆ ਆ ਇਕ ਰੁਪਇਆ ਤੂੰ ਗੁਰੂ ਨੂੰ ਭੇਟ ਕਰੇਗਾ
ਲਿਓ ਰਜਤ ਪਰ ਨਫਰੇ ਉਠਾਏ
ਰੁਪਇਆ ਸੀ ਨੌਕਰ ਨੇ ਚੁੱਕ ਲਿਆ
ਗਾਰ ਨਿਕਾਲ ਸਿੱਖੋ ਜਾਏ
ਮਸੰਦ ਸਿੱਖ ਨੂੰ ਗਾਲਾਂ ਕੱਢਦਾ ਹੀ ਉਹਦੇ ਘਰੋਂ ਨਿਕਲ ਕੇ ਬਾਹਰ ਗਿਆ
ਵੇਸਵਾ ਕੋ ਕੋਰੀ ਭਰ ਚਲਿਓ
ਔਰ ਉਹ ਜਿਹੜੀ ਵੇਸ਼ਵਾ ਸੀ ਨਾਲ ਉਹਨੂੰ ਗੱਲ ਵੱਖੜੀ ਚ ਪਾ ਕੇ ਲੈ ਕੇ ਨਾਲ ਤੁਰ ਪਿਆ
ਬੇਸੂਰਤ ਸਿੱਖ ਦੁੱਖ ਭਰਿਓ
ਸਿੱਖ ਬੜਾ ਦੁਖੀ ਮਨ ਚ ਝੁਰੀ ਜਾਵੇ ਕਿ ਮੇਰੇ ਕੋਲੋਂ ਕੋਈ ਸੇਵਾ ਨਹੀਂ ਹੋ ਸਕੀ
ਕਰ ਕਰ ਸਵਾਂਗ ਭਾਂਡ
ਭੰਡ ਸੀ ਨਾ ਨਕਲਾਂ ਰਚ ਰਚ ਕੇ ਜੋ ਜੋ ਮਸੰਦ ਕਰਦੇ ਸੀ ਨਾ ਉਹੀ ਕੁਝ ਕਰ ਕਰਕੇ ਗੁਰੂ ਸਾਹਿਬ ਨੂੰ ਵਿਖਾ ਰਹੇ ਨੇ
ਕਿਰਿਆ ਬੇਕ ਸਗਰੀ ਦਿਖ ਰਾਮੈ
ਸਾਰੀ ਕਿਰਿਆ ਜਿਹੋ ਜਿਹਾ ਉਹਨਾਂ ਦਾ ਬੇਕ ਸੀ ਉਹ ਕਰ ਕਰਕੇ ਵਿਖਾ ਰਹੇ ਨੇ
ਚਲੇ ਗਰਭ ਤੇ ਗਾਰ ਨਿਕਾਰਤ
ਗਰਭ ਹੰਕਾਰ ਵਿਚ ਭਿੱਜੇ ਹੋਏ ਮਸੰਦ ਗਾਲਾਂ ਕੱਢਦੇ ਜਾਂਦੇ ਨੇ ਸਿੱਖਾਂ ਨੂੰ
ਇੱਕ ਭਾਂਡ ਸਿੱਖ ਬਨਵੈ ਆਰਤ
ਇਸ ਤਰ੍ਹਾਂ ਗਾਲਾਂ ਕੱਢਦੇ ਜਾ ਰਹੇ ਸੀ ਇੱਕ ਭੰਡ ਜਿਹੜਾ ਸੀ ਉਹ ਸਿੱਖ ਦਾ ਰੂਪ ਉਹਨੇ ਧਾਰਨ ਕੀਤਾ ਹੋਇਆ ਦੁਖੀ ਸਿੱਖ ਦਾ ਰੂਪ ਧਾਰਨ ਕੀਤਾ ਹੋਇਆ ਸੀ
ਗੁਰ ਸਮੇਤ ਇੱਕ ਸਭਾ ਅਚੰਬਾ ਕਰਤ ਮਸੰਦ ਇਤਕ ਬਦ ਦੰਬਾ
ਠਾਕੁਰਾਂ ਦੇ ਸਮੇਤ ਮਸੰਦਾਂ ਦੀ ਇਹੋ ਜਿਹੀ ਖੋਟੀ ਬਿਰਤੀ ਉਹਨਾਂ ਭੰਡਾਂ ਦੀਆਂ ਸ਼ਕਲਾਂ ਵਿਚ ਜਦੋਂ ਮਹਾਰਾਜ ਜੀ ਨੇ ਵੇਖੀ ਤੇ ਮਹਾਰਾਜ ਜੀ ਬੜੇ ਹੈਰਾਨ ਹੋਏ ਸੰਗਤ ਸਮੇਤ ਕਿ ਮਸੰਦ ਏਡਾ ਵੱਡਾ ਦੰਬ ਕਰ ਰਹੇ ਨੇ ਏਡਾ ਵੱਡਾ ਪਾਪ ਕਰ ਰਹੇ ਨੇ ਸਾਡੀ ਸੰਗਤ ਨੂੰ ਸਾਡੇ ਸਿੱਖਾਂ ਨੂੰ ਇੰਨਾ ਤੰਗ ਕਰ ਰਹੇ ਨੇ
ਹੁਣ ਸਿੱਖਣ ਕੋ ਦੁੱਖ ਦਿਸ ਕਾਲਾ
ਮਹਾਰਾਜ ਜੀ ਨੇ ਵੇਖਿਆ ਮੇਰੇ ਸਿੱਖਾਂ ਨੂੰ ਦੁਖੀ ਕਰਦੇ ਹਨ ਇਹ ਮਸੰਦ
ਕਲਗੀ ਧਰ ਕ੍ਰੋਧ ਵਿਸਾਲਾ
ਕਲਗੀ ਧਰ ਜੀ ਵੀਰ ਰਸ ਵਿਚ ਆ ਗਏ ਮਹਾਰਾਜ ਸੱਚੇ ਪਾਤਸ਼ਾਹ
ਰਕਤ ਨੇਤਰ ਕਰ ਹੁਕਮ ਬਖਾਨਾ ਗਹੋ ਮਸੰਦਨ ਜੋ ਜਿਸ ਥਾਨਾ
ਮਹਾਰਾਜ ਜੀ ਨੇ ਹੁਕਮ ਕੀਤਾ ਕਹਿੰਦੇ ਸਿੱਗੋ ਸੂਰਮੇ ਜਾਓ ਜਿੱਥੇ ਜਿੱਥੇ ਜਿਹੜਾ ਜਿਹੜਾ ਮਸੰਦ ਮਿਲੇ ਫੜ ਕੇ ਬੰਨ ਕੇ ਲਿਆਓ ਸਾਡੇ ਕੋਲ ਜਿੱਥੇ ਜਿੱਥੇ ਵੀ ਜਿਹੜਾ ਮਸੰਦ ਦਿਸੇ ਜਿਹੜਾ ਮਸੰਦ ਮਿਲੇ ਉਹਨੂੰ ਜਾ ਕੇ ਪਕੜ ਕੇ ਲਿਆਓ
ਮੁਸ਼ਕਾਂ ਦੇ ਦਿਆਨੋਂ ਜਾਏ
ਮੁਸ਼ਕਾਂ ਬੰਨ ਕੇ ਲਿਆਓ ਮਸੰਦਾਂ ਦੀਆਂ ਪਿੱਛੇ ਮੁਸ਼ਕਾਂ ਬੰਨ ਬੰਨ ਕੇ ਸਾਡੇ ਕੋਲ ਪੇਸ਼ ਕਰੋ
ਬੰਦ ਕੈਦ ਮੈਂ ਦਿਓ ਸਜਾਏ
ਕੈਦ ਚ ਸੁੱਟ ਕੇ ਇਹਨਾਂ ਮਸੰਦਾਂ ਨੂੰ ਸਜਾਵਾਂ ਦਿਓ
ਮਾਨ ਸਮਾਨ ਤਿਕ ਮਮ ਪਿਆਰੇ
ਸਿੱਖ ਜਿਹੜੇ ਮੈਨੂੰ ਪ੍ਰਾਣਾਂ ਨਾਲੋਂ ਵੀ ਜ਼ਿਆਦਾ ਪਿਆਰੇ ਨੇ, ਮੇਰੇ ਸਿੱਖ ਜਿਹੜੇ ਮੈਨੂੰ ਆਪਣੀ ਜਾਨ ਨਾਲੋਂ ਵੀ ਜ਼ਿਆਦਾ ਪਿਆਰੇ ਨੇ।
ਇਥੋਂ ਕਸ਼ਟ ਦੀ ਨਸਿਆ ਤਿਆਰੇ
ਹਤਿਆਰੇ ਮਸੰਦਾਂ ਨੇ ਮੇਰਿਆਂ ਸਿੱਖਾਂ ਨੂੰ ਇੰਨੇ ਕਸ਼ਟ ਦਿੱਤੇ ਨੇ, ਇੰਨੇ ਡਾਢੇ ਦੁੱਖ ਦਿੱਤੇ ਨੇ, ਜਿਵੇਂ ਨਾ ਭੰਡਾਂ ਨੇ ਸ਼ਕਲਾਂ ਰਚ ਕੇ ਵਿਖਾਈਆਂ ਨੇ, ਇੰਨਾ ਦੁੱਖ ਮੇਰੀ ਸੰਗਤ ਨੂੰ ਮੇਰੇ ਸਿੱਖਾਂ ਨੂੰ ਇਹ ਮਸੰਦ ਦੇ ਰਹੇ ਨੇ।
ਤਉ ਧਨ ਸਿੱਖ ਸਿੱਖੀ ਰਾਖੇ
ਮੇਰੇ ਸਿੱਖ ਧਨ ਨੇ ਜਿਨ੍ਹਾਂ ਨੇ ਗੁਰੂ ਕੀ ਸਿੱਖੀ ਆਪਣੇ ਅੰਦਰ ਪੱਕੀ ਕਰਕੇ ਰੱਖੀ ਹੈ।
ਸਹਿ ਸੰਕਟ ਗੋ ਸ਼ਰਨ ਸੁਕਾਖੇ
ਔਰ ਗੁਰੂ ਦੀ ਸ਼ਰਨ ਗ੍ਰਹਿਣ ਕੀਤੀ, ਗੁਰੂ ਕੀ ਸੰਗਤ ਗ੍ਰਹਿਣ ਕੀਤੀ ਹੈ।
ਖੋਟੇ ਕਰਮ ਕਰਤ ਨਿਤਰੇ ਅਬ ਲੋਨੇ ਕੁਚਾਲ ਇਨ ਲਏ
ਕਹਿੰਦੇ ਨਾ ਮਸੰਦਾਂ ਨੇ ਹੁਣ ਤਾਈ ਖੋਟੇ ਕਰਮ ਕੀਤੇ ਨੇ, ਹੁਣ ਤੱਕ ਇਨ੍ਹਾਂ ਨੇ ਕੁਚਾਲ ਕਰਮ ਹੀ ਕੀਤੇ ਨੇ, ਇਨ੍ਹਾਂ ਨੂੰ ਆਪਣੇ ਖੋਟੇ ਕਰਮਾਂ ਦੀ ਹਾਲੇ ਸਜ਼ਾ ਨਹੀਂ ਮਿਲੀ।
ਚੌਂ ਦਿਸ਼ਨ ਮੈਂ ਲਿਖੇ ਪਤਾਏ
ਮਹਾਰਾਜ ਜੀ ਨੇ ਹੁਕਮ ਭੇਜ ਦਿੱਤੇ ਚਾਰਾਂ ਦਿਸ਼ਾਵਾਂ ਵਿਚ
ਦੂਰ ਦੂਰ ਤੇ ਗਹਿ ਗਹਿ ਲਿਆਏ
ਮਸੰਦਾਂ ਨੂੰ ਪਕੜ ਪਕੜ ਕੇ ਲਿਆਓ, ਮੁਸ਼ਕਾਂ ਬੰਨ ਕੇ ਗੁਰੂ ਘਰ ਲਿਆ ਕੇ ਇਨ੍ਹਾਂ ਨੂੰ ਹਾਜ਼ਰ ਕਰੋ।
ਬੰਦ ਬੰਦ ਕਰ ਬ੍ਰਿੰਦ ਮਸੰਦਨ
ਹੁਕਮ ਜਾਣ ਦੀ ਦੇਰੀ ਸੀ, ਸਿੱਖ ਤਾਂ ਪਹਿਲਾਂ ਹੀ ਮਸੰਦਾਂ ਦੇ ਬੜੇ ਤਪਾਏ ਹੋਏ ਦੁਖੀ ਸੀ, ਫੜ ਫੜ ਕੇ ਬੰਨ ਬੰਨ ਕੇ ਮਸੰਦਾਂ ਨੂੰ ਗੁਰੂ ਘਰ ਲਿਆਉਣ ਲੱਗੇ।
ਸੁਖ ਬਿਲੰਦ ਦੇ ਕਰੇ ਨਿਕੰਦਨ
ਇਹਨਾਂ ਪਾਪੀਆਂ ਨੂੰ ਭਾਰੀ ਸਜ਼ਾ ਦਿੱਤੀ ਜਾਣ ਲੱਗੀ, ਤਾੜਨਾ ਦਿੱਤੀ ਜਾਣ ਲੱਗੀ। ਜਿੰਨੇ ਮਸੰਦ ਸਨ ਫੜ ਕੇ ਲਿਆਂਦੇ ਨੇ, ਪਰ ਉਹਨਾਂ ਵਿਚੋਂ ਕੁਝ ਭਲੀ ਬਿਰਤੀ ਵਾਲੇ ਮਸੰਦ ਵੀ ਸਨ, ਫੜ ਕੇ ਉਹ ਵੀ ਲਿਆਂਦੇ ਨੇ, ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਤਿੰਨਾਂ ਨੂੰ ਬਖਸ਼ ਦਿੱਤਾ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿਚ ਸਰਵਣ ਕਰੋਗੇ।